साहिब जीओ गुरु नानक अंगद गुरु अमरदास पदवंद रामदास अर्जन गुरु वर श्री हर गोविंद हरि राय हर कृष्ण गुरु तेग बहादुर चंद दसवें गोविंद सिंह गुरु नमो चरण अरविंद श्री गुरु शब्द कमाए जन जीते पंच विकार तिन संतन को वंदना सिर चरणन परतार एक अंकारा सतगुरु तिहे प्रसाद सच हो वाहे गुरु जी की फतेह विघ्न विनाशन सो वाहे गुरु जी की फतेह विघ्न विनाशन सो
वाहे गुरु साहेब जीओ दोहरा बीत गए खट मास इम बासे पुर कर तार दीप माल मेला मिलियो गान नार नहीं शुमार बीत गए खट मास इम
वाहिगुरु जी का खालसा वाहिगुरु जी की फतेह परम सत्कार योग गुरु खालसा सतसंग जी गुरु महाराज की कृपा नाल आप संगत रूप जुड़ के कीर्तन तो उपरांत गुरु हरगोबिंद साहिब जी का चल रहा इतिहास विच प्रसंग लड़ीवार रूप विच पढ़ सुन रहे लाहा ले रहे हां अज भी इतिहास राही आ रहा प्रसंग सरवण करन लई संगत रूप विच जुड़ बैठे हां गुरु महाराज की शरण शरण विच अमृत वेले तो दीवान सज रहा है गुरबाणी दे पाठ हो रहे है गुरबाणी दा कीर्तन हो रहा सी कीर्तन तो उपरंत आप इतिहास पढ़ते सुनते हाँ कल दे इतिहास विच जिवें गुरु तेग बहादुर साहिब जी दे विवाह दा प्रसंग बड़े विस्तार नाल आपां सरवण कर लिया है जिवें आप लाड़ा रूप विच सज के सिख सूर वीरां दी अते साख सौंदियां दी बरात लै के करतारपुर दे विच ही जो लाल चंद जी लखनौर वासी रह रहे सन इत्थे इन्हां दे घर दे अगे जाके टुका कीता है इत्थों से नगारे बजाउंदे वापस परते है एक डेढ़ बजे दे समय अमृत वेले फिर विरास साहिब अर्श वाही होर मुताबियां चार फनूस चलाउंदे होए नगारे तो सिरन सिंगे संख बजाउंदे होए ਇਹਨਾਂ ਦੇ ਗ੍ਰਹਿ ਵਿਖੇ ਚਲੇ ਜਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪਵਿੱਤਰ ਸਰੂਪ ਹੈ, ਉਸਨੂੰ ਬਾਬਾ ਗੁਰਦਿੱਤਾ ਜੀ ਨੂੰ ਕਰਤਾਰਪੁਰ ਸਾਹਿਬ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭੇਜਿਆ ਸੀ, ਉਸ ਵੇਲੇ ਇਸ ਸਰੂਪ ਨੂੰ ਇੱਥੇ ਭੇਜ ਹੀ ਦਿੱਤਾ ਸੀ, ਜਿਸ ਕਰਕੇ ਗ੍ਰਹਿ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਰ ਸਤਿਕਾਰ ਨਾਲ ਪ੍ਰਕਾਸ਼ ਕੀਤਾ ਗਿਆ, ਕੀਰਤਨ ਸ਼ੁਰੂ ਹੋ ਗਿਆ ਹੈ। ਇਸ ਸਮੇਂ ਅਨੁਸਾਰ ਵਰਾਤੀ ਆ ਪਹੁੰਚੇ ਸ੍ਰੀ ਤੇਗ ਬਹਾਦਰ ਸਾਹਿਬ ਜੀ ਸੱਜੇ ਤਰਫ ਅਤੇ ਲਾਲ ਚੰਗ ਦੀ ਸਵੋਤਰੀ ਗੁਜਰੀ ਸ੍ਰੀ ਤੇਗ ਬਹਾਦਰ ਸਾਹਿਬ ਜੀ ਦੇ ਖੱਬੇ ਥਰਮ ਸਜ ਗਏ। ਇਸ ਤਰ੍ਹਾਂ ਪੱਲਾ ਪਕੜਾਇਆ ਹੈ, ਲਾਵਾਂ ਦਾ ਪਾਠ ਹੋਇਆ, ਕੀਰਤਨ ਹੋਇਆ ਹੈ। ਉਦੋਂ ਬਾਅਦ ਆਨੰਦ ਪਿਆ, ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਵਿਵਾਹ ਹੋਇਆ ਮੇਰੇ ਬਾਬਲਾ ਗੁਰਮੁਖੀ ਹਰ ਪਾਇਆ। ਇਹ ਸ਼ਬਦ ਪੜ੍ਹ ਕੇ ਗੁਰਮਤ ਅਨੁਸਾਰ ਸਾਰੀ ਰੀਤੀ ਮਰਯਾਦਾ ਕੀਤੀ ਕਤਰੀ ਹੈ। ਰੂਹ ਵਾਪਸ ਪਰਤੇ ਹਨ। ਫਿਰ ਵੀ ਕੋਈ ਰਾਤ ਬਾਕੀ ਰਹਿ ਗਈ ਸੀ, ਫਿਰ ਬਰਾਜ ਗਏ ਹੈ। ਸਵੇਰ ਹੋਈ ਉੱਠੇ, ਇਸ਼ਨਾਨ ਆਦਿਕ ਦੀ ਕਿਰਿਆ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੋਹਣਾ ਦੀਵਾਨ ਸਜਾ ਲਿਆ। ਹੋਰ ਨਗਰਾਂ ਦੀਆਂ ਸਿੱਖ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਖੁੱਲੇ ਦੁੱਲੇ ਦਰਸ਼ਨ ਦੀਦਾਰ ਕਰਨ ਲਈ ਦੀਵਾਨ ਵਿਚ ਪਹੁੰਚੀਆਂ। ਇਹੋ ਜਿਹੇ ਕਿਸੇ ਦਾ ਵਿੱਤ ਹੈ ਸ਼ਕਤੀ, ਉਸ ਅਨੁਸਾਰ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਲੈ ਕੇ ਪਹੁੰਚੇ। ਅਰਪ ਅਰਪ ਕੇ ਅੱਗੇ ਰੱਖ ਰੱਖ ਕੇ ਸਤਿਗੁਰੂ ਨੂੰ ਸ਼ਿਕਾਰਾਂ ਕਰ ਰਹੇ, ਜਿਨ੍ਹਾਂ ਦੀਆਂ ਸੁੱਖਣਾ ਪੂਰੀਆਂ ਹੋਈਆਂ ਉਹ ਸੁੱਖਣਾ ਦੀ ਮਾਇਆ ਅਰਪ ਕਰ ਰਹੇ, ਕੋਈ ਕਾਮਨਾ ਕਰ ਰਹੇ ਹੈ ਸਤਿਗੁਰੂ ਸਾਹਿਬ ਜੀ ਕੋਈ ਪਰ ਰੂਪ ਬਚਨ ਕਹਿ ਕੇ ਉਹਨਾਂ ਦੀਆਂ ਕਾਮਨਾ ਪੂਰੀਆਂ ਕਰਨ ਲਈ ਬਖਸ਼ਿਸ਼ ਕਰ ਰਹੇ ਹੈ। ਇਸ ਤਰ੍ਹਾਂ ਵਿਵਾਹ ਤੋਂ ਬਾਅਦ ਤਿੰਨ ਦਿਨ ਤੱਕ ਇੱਥੇ ਹੋਰ ਰਹੇ, ਜਿੱਥੇ ਬਰਾਤ ਕਰ ਸੀ ਫਿਰ ਵਾਪਸ ਆ ਗਏ ਹਨ। ਮਾਤਾ ਨਾਨਕੀ ਜੀ ਨੇ ਆਪਣੀ ਨੂੰਹ ਸਮੇਤ ਨਾ ਵੋਟੀ ਨੂੰ ਆਇਆ ਖੁਸ਼ੀ ਵਿਚ ਵਾਰ ਕੇ ਉੱਪਰ ਦੀ ਪਾਣੀ ਛਕਿਆ ਹੈ। ਇਸ ਤਰ੍ਹਾਂ ਬਾਕੀ ਜਿਹੜੀਆਂ ਸਾਖ ਸੋਹਣੀਆਂ ਦੀਆਂ ਕੋਈ ਮਾਈਆਂ ਬੀਬੀਆਂ ਆਈਆਂ ਹੋਈਆਂ, ਜਿਵੇਂ ਸੰਸਾਰ ਰੀਤੀ ਹੈ ਝੋੜੀ ਵਿਚ ਕੋਈ ਥੋੜੀ ਬਹੁਤੀ ਮਾਇਆ ਪਾ ਕੇ ਇੰਨਾ ਵੋਟੀ ਦਾ ਮੂੰਹ ਤੱਕਣਾ, ਸਲੋਤਾ ਕਰਨੀ, ਬਹੁਤ ਸੋਹਣੀ ਸੁਨੱਖੀ ਹੈ, ਸੋਹਣੀ ਜੋੜੀ ਜੁੜੀ ਹੈ। ਇਸ ਤਰ੍ਹਾਂ ਉਹ ਸਾਰਾ ਰਸਮ ਕਰੀ ਕਰਵਾਈ। ਇਹ ਸਾਰਾ ਪ੍ਰਸੰਗ ਆਪਾਂ ਕੱਲ ਬੜੇ ਸੋਹਣੇ ਵਿਸਥਾਰ ਨਾਲ ਜਿਵੇਂ ਛੰਦਾਬੰਦੀ ਵਿਚ ਕਵੀ ਨੇ ਬਿਆਨ ਕੀਤਾ ਸੁਣੀ ਲਿਆ ਹੈ। ਇਹ ਵਿਸਾਖੀ ਦਾ ਪੁਰਬ ਆ ਗਿਆ ਹੈ, ਕਿਉਂਕਿ 9 ਫੱਗਣ ਨੂੰ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਿਵਾਹ ਹੋਇਆ ਸੀ। ਇਹ ਵਿਸਾਖੀ ਆਉਣ ਕਰਕੇ ਬੇਅੰਤ ਬੇਅੰਤ ਸਿੱਖ ਸੰਗਤਾਂ ਇੱਥੇ ਜੁੜ ਗਈਆਂ ਹਨ, ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਰੱਖ ਕੇ ਸਤਿਗੁਰੂ ਨੂੰ ਨਮਸਕਾਰਾਂ ਕਰ ਰਹੀਆਂ। ਉਹ ਹੁਣ ਤੱਕ ਵੀ ਇਹ ਇਤਿਹਾਸ ਨੂੰ ਸਰਵਣ ਕਰਕੇ ਉਥੋਂ ਦੇ ਜਿਹੜੇ ਪ੍ਰਬੰਧਕ ਹੈ, ਜਿਹੜਾ ਵਿਸਾਖੀ ਦਾ ਜੋੜ ਮੇਲਾ ਹੈ, ਬਹੁਤ ਸਜ ਧਜ ਕੇ ਮਨਾਉਂਦੇ ਨੇ ਕਿ ਗੁਰੂ ਮਹਾਰਾਜ ਨੇ ਇੱਥੇ ਮਨਾਇਆ ਸੀ। ਫਿਰ ਇੱਥੇ ਰਹਿੰਦੇ ਆਪ ਜੀ ਨੇ ਜਿਹੜਾ ਦੀਵਾਲੀ ਹੈ, ਇਹ ਵੀ ਚੜ੍ਹਦੀ ਕਲਾ ਵਿਚ ਮਨਾਈ ਸੀ, ਜਿਸ ਕਰਕੇ ਵਿਸ਼ੇਸ਼ ਕਰਕੇ ਜਿਵੇਂ ਅੰਮ੍ਰਿਤਸਰ ਦੀਵਾਲੀ ਮਨਾਈ ਜਾਂਦੀ ਤੇ ਵਿਸਾਖੀ ਮਨਾਈ ਜਾਂਦੀ, ਇਸੇ ਤਰ੍ਹਾਂ ਇੱਥੇ ਕਰਤਾਰਪੁਰ ਵਿਚ ਉਸ ਇਲਾਕੇ ਦੀਆਂ ਸਿੱਖ ਸੰਗਤਾਂ ਬਹੁਤ ਚਾਰ ਸ਼ਾਹ ਨਾਲ ਇਹ ਦੋ ਪੁਰਬ ਖਾਸ ਕਰਕੇ ਮਨਾਉਂਦੀਆਂ ਹਨ। ਉਹ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੀਵਾਲੀ ਮਨਾਈ, ਸਿੱਖ ਸੰਗਤਾਂ ਨੇ ਦੀਵਾਨ ਵਿਚ ਆ ਕੇ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਰੱਖ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਦਾਰ ਕੀਤੇ ਉਹ ਪ੍ਰਸੰਗ ਬੜੇ ਵਿਸਾਰ ਨਾਲ ਆ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਸੀ ਸੁਣੀਏ ਜੀ।
ਬੀਤ ਗਏ ਖੱਟ ਮਾਸ ਇਮ,
ਇਸ ਤਰ੍ਹਾਂ ਵਿਸਾਖੀ ਤੋਂ ਬਾਅਦ ਜਿਸ ਵੇਲੇ ਛੇ ਕੁ ਮਹੀਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇੱਥੇ ਰਹਿੰਦਿਆਂ ਲੰਘ ਗਏ ਹਨ,
ਵਾਸੇ ਪੁਰ ਕਰਤਾਰ
ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਵਸਦਿਆਂ ਰਹਿੰਦਿਆਂ ਹੋਇਆ
ਦੀਪ ਮਾਲ ਮੇਲਾ ਮਿਲਿਓ।
ਫਿਰ ਦੀਵਾਲੀ ਆ ਗਈ ਹੈ, ਇਸ ਦਿਨ ਤਾਂ ਬਹੁਤ ਹੀ ਬੜਾ ਭਾਰੀ ਮੇਲ ਮਿਲ ਗਿਆ, ਬੜਾ ਭਾਰੀ ਇਕੱਠ ਹੋ ਗਿਆ, ਜੋੜ ਮੇਲਾ ਆਇਆ ਹੈ।
ਕੰਨ ਨਾਰ ਨਹੀਂ ਸ਼ੁਮਾਰ,
ਇੰਨੇ ਕਹਿੰਦੇ ਦੀਵਾਲੀ ਦੇ ਮੌਕੇ ਮਾਈ ਭਾਈ ਇਕੱਠੇ ਹੋਏ ਆ ਜਿਨ੍ਹਾਂ ਦਾ ਕੋਈ ਸ਼ੁਮਾਰ ਨਹੀਂ, ਹਿਸਾਬ ਕਿਤਾਬ ਨਹੀਂ ਹੈ।
ਦੂਰ ਦੂਰ ਤੇ ਭੂਰ ਸਿੱਖ,
ਦੂਰੋਂ ਦੂਰੋਂ ਕਹਿੰਦੇ ਬਹੁਤੇ ਹੀ ਸਿੱਖ ਸੇਵਕ,
ਪੂਰ ਕਾਮਨਾ ਹੈ
ਆਪੋ ਆਪਣੀਆਂ ਜਿਹੜੀਆਂ ਮਨ ਦੀਆਂ ਕਾਮਨਾ ਪੂਰੀਆਂ ਕਰਨ ਲਈ
ਆਏ ਹਜੂਰ ਨਿਹਾਰ ਤੇ।
ਦੀਵਾਲੀ ਬੰਦਨ ਵਾਲੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦਰਸ਼ਨ ਦਾਰ ਕਰਦੇ ਹਜੂਰੀ ਪਹੁੰਚ ਕੇ
ਸ਼ਰਧਾ ਪ੍ਰੇਮ ਸਮੇਤ,
ਬੜੇ ਸ਼ਰਧਾ ਨਾਲ ਬੜੇ ਪ੍ਰੇਮ ਦੇ ਸਹਿਤ
ਚੌਬਈ ਇਸ ਪ੍ਰਕਾਰ ਗੁਰ ਦਿਵਸ ਬਿਤਾਏ।
ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੀਵਾਲੀ ਮਨਾ ਕੇ ਕੁਝ ਕੁ ਦਿਨ ਹੋਰ ਲੰਘਾਏ, ਹੋਰ ਦਿਨ ਬਿਤਾਏ ਹਨ।
ਦੁਸ਼ਟਨ ਹਨ ਗੁਰ ਸੰਤ ਸੁਹਾਏ,
ਜੋ ਗੁਰੂ ਹਰਗੋਬਿੰਦ ਸਾਹਿਬ ਗੁਰੂ ਘਰ ਦੇ ਦੋਖੀ ਦੁਸ਼ਟਾਂ ਨੂੰ ਨਾਸ਼ ਕਰਨ ਵਾਲੇ ਹੈ, ਤੇ ਇਸੇ ਤਰ੍ਹਾਂ ਜਿਹੜੇ ਕੋਈ ਪੂਜਨੀਕ ਸਵਾਸ ਸਵਾਸ ਸਿਮਰ ਕਰਨ ਵਾਲੇ ਹਨ, ਉਹਨਾਂ ਦੇ ਸਤਿਗੁਰੂ ਮਹਾਰਾਜ ਸਹਾਇਕ ਰੱਖਿਆ ਕਰਨ ਵਾਲੇ ਹਨ।
ਵੱਡੀ ਭੀੜ ਨਿਤ ਪੁਰ ਕਰ ਤਾਰਾ,
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇੱਥੇ ਟਿਕਣ ਕਰਕੇ ਕਰਤਾਰਪੁਰ ਸਾਹਿਬ ਦੇ ਵਿੱਚ ਹਮੇਸ਼ਾ ਸਿੱਖ ਸੰਗਤਾਂ ਦੀ ਭੀੜ ਲੱਗੀ ਰਹਿੰਦੀ ਹੈ।
ਆਏ ਜਾਏ ਨਰ ਨਹੀਂ ਸ਼ੁਮਾਰਾ,
ਇੰਨੇ ਮਾਈ ਭਾਈ ਆਉਂਦੇ ਜਾਂਦੇ, ਕੋਈ ਸ਼ੁਮਾਰ ਨੀ ਰਹਿੰਦਾ, ਹਿਸਾਬ ਗਿਣਤੀ ਨੀ ਰਹਿੰਦੀ ਹੈ।
ਵੱਡ ਪੂਰਬ ਤੇ ਸੰਗਤ ਆਵੇ,
ਹਾਂ ਬੜੀ ਭਾਰੀ, ਕਹਿੰਦੇ ਚਰ ਤਰ ਚੜ੍ਹਦੀ ਤਰਵਸੋਂ ਗੁਰੂ ਕੀ ਸੰਗਤ ਆਉਂਦੀ ਹੈ।
ਤਹਿ ਤੇ ਵਸਤ ਅਜਾਇਬ ਲਿਆਵੇ,
ਚੜ੍ਹਦੀ ਤਰਵਸੋਂ ਜਿਹੜੀਆਂ ਅਜੀਬ ਕਿਸਮ ਦੀਆਂ ਵਸਤੂਆਂ ਸਤਿਗੁਰੂ ਦੇ ਭੇਟਾ ਕਰਨ ਲਈ ਸੰਗਤਾਂ ਲਿਆਉਂਦੀਆਂ ਹਨ।
ਜੇ ਸਲਤਾ ਪਤ ਟਾਪੂ ਵਾਸੀ,
ਜਿਹੜੇ ਕੋਈ ਚੜ੍ਹਦੀ ਤਰ ਸਮੁੰਦਰਾਂ ਦੇ ਵਿੱਚ ਜਿਹੜੇ ਟਾਪੂ ਹਨ, ਸਮੁੰਦਰਾਂ ਦੇ ਵਿੱਚ ਕੋਈ ਖੁਸ਼ਕ ਜਾਂ ਉੱਚੀ ਜਗ੍ਹਾ ਹੁੰਦੀ ਹੈ, ਉਹਨਾਂ ਨੂੰ ਟਾਪੂ ਕਹਿ ਦਿੰਦੇ ਹੈ। ਇਸ ਤਰ੍ਹਾਂ ਕਹਿੰਦੇ ਜਿਹੜੇ ਕੋਈ ਸਮੁੰਦਰਾਂ ਵਿੱਚ ਟਾਪੂਆਂ ਦੇ ਵਿੱਚ ਵਸਣ ਵਾਲੇ ਹਨ,
ਆਏ ਜਤਨ ਕਰ ਸਤਿਗੁਰ ਪਾਸੀ,
ਉਹ ਵੀ ਕਹਿੰਦੇ ਸਮੁੰਦਰੀ ਜਹਾਜ਼ਾਂ ਰਾਹੀਂ ਜਤਨ ਕਰਕੇ ਸਮੁੰਦਰ ਲੰਘ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਆਉਂਦੇ ਹਨ।
ਤਿਮਹੀ ਦੱਛਣ ਕੇ ਸਮੁਦਾਈ,
ਚੜ੍ਹਦੀ ਤਰਫ ਦੇ ਵਾਂਗ ਉਸੇ ਤਰ੍ਹਾਂ ਜਿਹੜੇ ਕੋਈ ਦੱਖਣ ਦੇ ਵਿੱਚ ਰਹਿਣ ਵਾਲੇ ਬੇਅੰਤ ਗੁਰ ਸੇਵਕ ਹੈ,
ਦਰਸਹ ਬੰਦਨ ਕਰਹਿ ਬਡਾਈ,
ਉਹ ਆ ਕੇ ਦਰਸ਼ਨ ਕਰਦੇ ਹੈ, ਨਮਸਕਾਰਾਂ ਕਰਦੇ ਹੈ, ਸਤਿਗੁਰੂ ਦੀ ਵਡਿਆਈ ਮਹਿਮਾ ਕਰਦੇ ਨੇ।
ਤਿਤ ਦਿਸ਼ ਅੰਗ ਬੰਗ ਤੇ ਆਦਿ,
ਜਿਵੇਂ ਉਸ ਤਰਫ ਕਹਿੰਦੇ ਉਹ ਅੰਗ ਹੈ ਭਾਗਲਪੁਰ ਦਾ ਇਲਾਕਾ ਜਾਂ ਉੜੀਸਾ, ਇਸ ਤਰ੍ਹਾਂ ਕਹਿੰਦੇ ਜਿਹੜਾ ਇਹ ਜਿਵੇਂ ਮਹਾਰਾਸ਼ਟਰ ਹੈ, ਬੰਗਾਲਾ ਹੈ, ਉੜੀਸਾ, ਇਹ ਸਾਰੇ ਦੱਖਣ ਦੀ ਤਰਫ ਹੀ ਹੈ, ਬੰਬਈ, ਹੈਦਰਾਬਾਦ, ਇਸ ਤਰ੍ਹਾਂ ਇਹ ਨਦੇੜ ਸ਼ਹਿਰ, ਇਸ ਤਰ੍ਹਾਂ ਇਹ ਦੱਖਣ ਦੀ ਤਰਫ ਜਿਹੜੇ ਕੋਈ ਉੜੀਸਾ ਹੈ, ਬੰਗਾਲ ਹੈ, ਇਸਤਵਾਦ ਲੈ ਕੇ
ਪਾਏ ਕਾਮਨਾ ਹੋਏ ਅਹਿਲਾਦੀ,
ਸਾਰੇ ਤਰ੍ਹਾਂ ਤਰ੍ਹਾਂ ਦੀਆਂ ਕਾਮਨਾ ਪਾਵੇ, ਬੜੀਆਂ ਖੁਸ਼ੀਆਂ ਸਹਿਤ ਹੁੰਦੇ ਗੁਰਸਿੱਖ ਸੇਵਕ,
ਪਸਚਮ ਦਿਸ਼ਾ ਵਲਾਇਤ ਜੇਤੀ,
ਸ਼ਬਦੀ ਤਰਫ ਜਿਤਨੀ ਵੀ ਕਹਿੰਦੇ ਵਲਾਇਤ ਹੈ, ਬਹੁਤ ਬਾਹਰਲੇ ਲੋਕ ਹਨ,
ਤੁਰਕ ਹਿੰਦੂ ਗਨ ਪ੍ਰੇਮ ਸਮੇਤੀ,
ਉਹ ਕਹਿੰਦੇ ਪੱਛੋਂ ਦੀ ਤਰਫ ਕੋਈ ਮੁਸਲਮਾਨ ਵਸਦੇ ਹੈ, ਹਿੰਦੂ ਵਸਦੇ ਹੈ, ਉਹ ਬੜੇ ਪ੍ਰੇਮ ਸਹਿਤ,
ਲੇਕਰ ਸ਼ਸਤਰ ਤੁਰੰਗਨ ਆਵੇ,
ਹਾਂ ਤਰ੍ਹਾਂ ਤਰ੍ਹਾਂ ਦੇ ਸ਼ਸਤਰ ਤੇ ਕੀਮਤੀ ਘੋੜੇ ਲੈ ਕੇ ਸਤਿਗੁਰੂ ਦੀ ਹਜੂਰੀ ਵਿਚ ਆਉਂਦੇ ਹਨ,
ਦਰਸ਼ਨ ਕਰਤ ਕਾਮਨਾ ਪਾਵੇ,
ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਦਿਆਂ ਹੋਇਆ ਮਨ ਦੇ ਵੀ ਜਿਹੜੀ ਕੋਈ ਕਾਮਨਾ ਉਹ ਪਾਉਂਦੇ ਪੂਰੀ ਕਰਦੇ ਹਨ,
ਉੱਤਰ ਦਿਸ਼ਕੇ ਸਿੱਖ ਮਹਾਨੈ,
ਇਸੇ ਤਰ੍ਹਾਂ ਪਹਾੜੀ ਤਰਫ ਦੇ ਵਿਚ ਰਹਿਣ ਵਾਲੇ ਜਿਹੜੇ ਮਹਾਨ ਗੁਰੂ ਕੇ ਸਿੱਖ ਸੇਵਕ ਹੈ,
ਵਸਤ ਦਰਬ ਸਤਗੁਰ ਢਿੱਗ ਆਨੈ,
ਤਰ੍ਹਾਂ ਤਰ੍ਹਾਂ ਦੀਆਂ ਵਸਤੂਆਂ ਹੋਰ ਮਾਇਆ ਸਤਿਗੁਰੂ ਜੀ ਦੇ ਕੋਲ ਲਿਆਉਂਦੇ ਹਨ,
ਸ੍ਰੀ ਨਾਨਕ ਫਿਰ ਕਰ ਸਭ ਆਵਨੀ,
ਕਿਉਂਕਿ ਗੁਰੂ ਨਾਨਕ ਸਾਹਿਬ ਜੀ ਜਾਹਰ ਪੀਰ ਜਗਤ ਗੁਰੂ ਬਾਬਾ ਨੇ ਸਾਰੀ ਧਰਤੀ ਤੇ ਫਿਰ ਕੇ ਵਿਚਰ ਕੇ
ਵਿਸਤਾਰਨ ਕਰ ਸਿੱਖੀ ਰਵਨੀ,
ਜਿਹੜੀ ਸੋਹਣੀ ਸੁੰਦਰ ਸਿੱਖੀ ਹੈ ਇਸ ਨੂੰ ਫਲਾਣਾ ਕੀਤਾ ਹਰ ਜਗ੍ਹਾ ਹੀ,
ਜਹ ਤੇ ਆਵਨ ਸਮਰਥ ਹੋਈ,
ਜਿਸ ਥਾਂ ਤੋਂ ਕਹਿੰਦੇ ਕਿਸੇ ਦੀ ਆਉਣ ਦੀ ਕੋਈ ਸਮਰੱਥਾ ਹੈ ਤਾਕਤ ਹੈ ਆ ਸਕਦਾ ਹੈ,
ਦਰਸ਼ਨ ਹੇਤ ਆਏ ਸਭ ਕੋ,
ਤਾਂ ਕਰਤਾਰਪੁਰ ਸਾਹਿਬ ਵਿਚ ਵਿਖੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਲਈ ਸਭ ਕੋਈ ਆਉਂਦਾ ਹੈ,
ਜਹ ਤੇ ਪਹੁੰਚਿਓ ਜਾਏ ਨਾ ਇਹਾ,
ਜਿੱਥੇ ਕੋਈ ਸਮੁੰਦਰਾਂ ਤੋਂ ਅੱਗੇ ਲੋਕ ਵਸ ਰਹੇ ਹੈ, ਕਹਿੰਦੇ ਜਿੱਥੇ ਕੋਈ ਨਹੀਂ ਪਹੁੰਚਿਆ ਜਾਂਦਾ, ਜਿਵੇਂ ਹਵਾਈ ਜਹਾਜ਼ਾਂ ਰਾਹੀਂ ਤਾਂ ਅੱਜ ਕੱਲ ਬੰਦੋਬਸਤ ਹੋ ਗਿਆ ਹੈ, ਪਹਿਲਾਂ ਐਸਾ ਨਹੀਂ ਸੀ, ਕਹਿੰਦੇ ਜਿੱਥੋਂ ਕਿਸੇ ਤੋਂ ਨਹੀਂ ਪਹੁੰਚਿਆ ਜਾਂਦਾ ਹੈ, ਬਹੁਤ ਹੀ ਦੂਰ ਹੈ, ਕੋਈ ਰਸਤਾ ਨਹੀਂ ਹੈ,
ਕਰਹਿ ਤਿਹਾਵਲ ਹੋਏ ਜਹ ਕਹਾ,
ਉਹ ਜਿੰਨੇ ਗੁਰੂ ਕੇ ਸਿੱਖ ਆ ਉੱਥੇ ਕਹਿੰਦੇ ਕੜਾ ਪ੍ਰਸ਼ਾਦ ਦੀ ਦੇਖ ਕਰ ਲੈਂਦੇ ਤੇ ਹੋਲਾ ਬਣਾ ਲੈਂਦੇ,
ਹੋਏ ਇੱਕ ਥਾਏ ਅਰਾਧ ਗੁਰ ਕੋ,
ਇੱਕ ਜਗ੍ਹਾ ਸੰਗਤ ਰੂਪ ਇਕੱਠਿਆਂ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਯਾਦ ਕਰਦੇ,
ਕਰ ਅਰਦਾਸ ਭਾਵਨਾ ਪੁਰ ਕੋ,
ਗੁਰਸਿੱਖ ਆਪੋ ਵਿੱਚ ਹੀ ਕਹਿੰਦੇ ਅਰਦਾਸਾਂ ਕਰਕੇ ਮਨ ਦੀਆਂ ਭਾਵਨਾ ਜਿਹੜੀਆਂ ਖਾਸ਼ਾਂ ਪੂਰੀਆਂ ਕਰ ਲੈਂਦੇ ਹਨ,
ਵਰਨੈ ਗੁਰ ਪ੍ਰਤਾਪ ਆਪ ਕਹਿਤੀ ਕਾ,
ਕਵੀ ਜੀ ਕਹਿੰਦੇ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਾਹਰਲੇ ਦੇਸ਼ਾਂ ਵਿਚ ਜਿੱਥੋਂ ਕੋਈ ਆ ਨਹੀਂ ਸਕਦਾ ਉਹਨਾਂ ਦੇਸ਼ਾਂ ਵਿਚ ਵੀ ਜਸ ਪ੍ਰਤਾਪ ਫੈਲ ਰਿਹਾ, ਮੈਂ ਕਿੱਥੋਂ ਕਿਤੇ ਕਹਾਂ,
ਜਹ ਕਹਿ ਬਿਦਤ ਜਗਤ ਰਹਿ ਨੀਕਾ,
ਜਿੰਨਾ ਸੰਸਾਰ ਹੈ ਜਿੱਥੇ ਕਿੱਥੇ ਕਹਿੰਦੇ ਜਗਤ ਮੈਂ ਨੀਕਾ ਹੈ, ਸੰਸਾਰ ਦੇ ਚੰਗਾ ਤੇਜ ਪ੍ਰਤਾਪ ਪ੍ਰਗਟ ਹੈ ਹਰ ਜਗ੍ਹਾ ਹੀ,
ਦਿਵਸ ਵਿਸੋਏ ਕੋ ਤਬ ਆਯੋ,
ਇਸੇ ਤਰ੍ਹਾਂ ਕਹਿੰਦੇ ਛੇ ਮਹੀਨਿਆਂ ਤੋਂ ਬਾਅਦ ਜਿਹੜਾ ਵਿਸਾਖੀ ਦਾ ਪੁਰਬ ਆ ਗਿਆ ਹੈ,
ਫਲ ਦਰਸ਼ਨ ਕੋ ਹੋਏ ਅਧਿਕਾਇਓ,
ਵਾਹਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਕਰਕੇ ਬਹੁਤਾ ਫਲ ਸਾਨੂੰ ਪ੍ਰਾਪਤ ਹੋਵੇਗਾ,
ਚੌਹਾਂ ਦਿਸ਼ ਤੇ ਸੰਗਤ ਸਮਦਾਈ,
ਇਸ ਕਰਕੇ ਕਹਿੰਦੇ ਚਾਰੇ ਤਰਫਾਂ ਦੀ ਬਹੁਤ ਹੀ ਗੁਰੂ ਕੀ ਸਿੱਖ ਸੰਗਤ,
ਲੇ ਕਰ ਵਸਤ ਅਜਾਇਬ ਆਈ,
ਜਿਹੜੀ ਅਜੀਬ ਕਰਾਂ ਦੀ ਵਸਤੂ ਉਹ ਲੈ ਕੇ ਸੰਗਤ ਪਹੁੰਚੀ ਹੈ ਹੈ,
ਧਰ ਧਰ ਪ੍ਰੇਮ ਅਧਿਕ ਚਿਤ ਚਾਊ,
ਵਿਸਾਖੀ ਵਾਲੇ ਦਿਨ ਦੀਵਾਨ ਲੱਗਿਆ ਪ੍ਰੇਮ ਵਿਚ ਪ੍ਰੇਮ ਧਾਰ ਕੇ, ਚਿਤ ਵਿਚ ਚਾਵ ਸ਼ਾਹ ਧਾਰ ਕੇ ਰੱਖ ਰੱਖ ਕੇ,
ਛੇਮ ਲੇਨ ਚਾਹਤ ਅਧਿਕਾਊ,
ਸਾਰੇ ਕਹਿੰਦੇ ਜਿਹੜੀ ਕਲਿਆਣ ਹੈ ਜਿਹੜੀ ਕੇਵਲ ਮੁਕਤੀ ਹੈ ਉਹ ਕਹਿੰਦੇ ਜਿਆਦਾ ਲੈਣਾ ਚਾਹੁੰਦੇ ਹੈ, ਵੀ ਜਿਹੜਾ ਨਿਰਾਕਾਰ ਸਰੂਪ ਦੇ ਵਿਚ ਅਭੇਦ ਹੋ ਜਾਣਾ ਹੈ, ਐਸੀ ਵੱਖਰਾ ਆਪ ਨਾ ਰਹਿਣਾ, ਤ੍ਰਿਪਟੀ ਦਾ ਨਾ ਰਹਿਣਾ, ਐਸੀ ਜਿਹੜੀ ਕੇਵਲ ਮੁਕਤੀ ਹੈ ਕਲਿਆਣ ਹੈ ਉਹੀ ਜ਼ਿਆਦਾ ਚਾਹੁੰਦੇ ਪ੍ਰੇਮ ਰੱਖ ਕੇ ਚਿਤ ਵਿਚਾਰ ਉਤਸ਼ਾਹ ਰੱਖ ਕੇ
ਜਿਸ ਦਿਨ ਮਾਧਵ ਕੀ ਸੰਕ੍ਰਾਂਤ
ਜਿਸ ਦਿਨ ਕਹਿੰਦੇ ਵਿਸਾਖੀ ਦੀ ਸੰਗਰਾਂਦ ਹੈ ਸੀ
ਪੁਰ ਕਰ ਤਾਰ ਵਿਖੇ ਬਹੁ ਭਾਂਤ
ਉਸ ਦਿਨ ਤਾਂ ਕਹਿੰਦੇ ਕਰਤਾਰਪੁਰ ਦੇ ਵਿਚ ਬਹੁਤ ਤਰ੍ਹਾਂ ਨਾਲ
ਸੰਗਤ ਕੇ ਡੇਰੇ ਗਨ ਛਾਏ
ਕਿੱਧਰ ਕਿੱਧਰ ਕਰਤਾਰਪੁਰ ਵਾਲੀ ਝਾਤੀ ਮਾਰ ਕੇ ਦੇਖੀਏ ਸੰਗਤਾਂ ਦੇ ਡੇਰੇ ਕਹਿੰਦੇ ਫੈਲੇ ਆ ਤੰਬੂਈ ਲਾਏ ਪਏ
ਪੁਰ ਕੇ ਚਾਹੁੰਦੇ ਸ਼ਪਿਖ ਪਿਖ ਛਾਏ
ਹਾਂ ਜਿੱਥੇ ਕਿਸੇ ਦਰਖਤ ਦੀ ਛਾਇਆ ਕਿਸੇ ਨੇ ਵੇਖੀ ਉਹ ਦਰਖਤ ਦੀ ਛਾਇਆ ਵੇਖ ਵੇਖ ਕੇ ਕਰਤਾਰਪੁਰ ਦੇ ਚਾਰ ਸ਼ਪੇਰੇ ਤੰਬੂ ਲਏ ਪਏ ਆ ਸੰਗਤਾਂ ਦੇ
ਆਰ ਜਲ ਕੋ ਸੁਖ ਜਹਾ ਨਿਹਾਰਾ
ਬਾਕੀ ਸੰਗਤ ਨੇ ਜਿੱਥੇ ਕਿਸੇ ਜਲ ਪਾਣੀ ਦਾ ਸੁਖ ਸਹੂਲਤ ਦੇਖੀ
ਮਿਲ ਮਿਲ ਨਾਰਗਨ ਡੇਰੋ ਡਾਰਾ
ਉੱਥੇ ਕਹਿੰਦੇ ਬਹੁਤੇ ਪੁਰਸ਼ਾਂ ਨੇ ਮਿਲ ਮਿਲ ਕੇ ਆਪੋ ਆਪਣੇ ਡੇਰਾ ਪਾ ਲਿਆ ਤੰਬੂ ਲਾ ਲਏ ਨੇ
ਅਧਕ ਭੀਰ ਪੁਰ ਕੇ ਚਾਹ ਫੇਰੇ
ਹਾਂ ਇਸ ਤਰ੍ਹਾਂ ਕਹਿੰਦੇ ਚਾਰ ਸ਼ਪੇਰੇ ਕਰਤਾਰਪੁਰ ਸਾਹਿਬ ਦੇ ਬੜੀ ਭੀੜ ਹੋ ਰਹੀ ਹੈ
ਬੀਚ ਨਮੇਵ ਸਕਹਿ ਬਹੁ ਡੇਰੇ
ਇੰਨੇ ਕਹਿੰਦੇ ਤੰਬੂ ਲੱਗੇ ਹੈ ਸੰਗਤਾਂ ਦੇ ਕਰਤਾਰਪੁਰ ਵਿਚ ਤਾਂ ਉਹ ਸਮਾ ਨਹੀਂ ਸਕਦੇ
ਜਿਤ ਕਿਤ ਧੁਨ ਹੋਵਤ ਗੁਰਬਾਨੀ
ਜਿੱਥੇ ਕਿੱਥੇ ਹਰ ਪਾਸੇ ਗੁਰਬਾਣੀ ਦੀ ਧੁਨੀ ਹੋ ਰਹੀ ਆਵਾਜ਼ਾਂ ਉੱਠ ਰਹੀਆਂ ਕੋਈ ਸੁਖਮਨੀ ਪੜੀ ਹੈ ਕੋਈ ਜਪਜੀ ਦੇ ਪਾਠ ਕੋਈ ਆਸਾ ਦੀ ਵਾਰ ਦੇ
ਗੁਰ ਜੈਕਾਰਾ ਕਰਹਿ ਬਖਾਨੀ
ਜਿੱਥੇ ਕਿੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਜਕਾਰਾ ਗੁਜਾ ਰਹੇ ਆ ਮਾਈ ਭਾਈ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਧੰਨ ਗੁਰੂ ਸੱਚੇ ਪਾਤਸ਼ਾਹ
ਦਰਸ਼ਨ ਦੇਣ ਹੇਤ ਗੁਰ ਪੂਰੇ
ਹਾਂ ਵਿਸਾਖੀ ਵਾਲੇ ਦਿਨ ਪੂਰਨ ਸਤਿਗੁਰੂ ਸਿੱਖ ਸੰਗਤਾਂ ਨੂੰ ਦਰਸ਼ਨ ਦੇ ਬਣ ਲਈ
ਦੀਨਸ ਹੁਕਮ ਫਰਸ਼ ਹੋਏ ਰੂਰੇ
ਮਹਾਰਾਜ ਨੇ ਹੁਕਮ ਕਰ ਦਿੱਤਾ ਵੀ ਬਹੁਤ ਦੂਰ ਤੱਕ ਵਿਛਾਈਆਂ ਸੋਹਣੀਆਂ ਹੋ ਜਾਣਗੀਆਂ ਚਾਹੀਏ
ਸਭਾ ਲਗਨ ਕੀ ਕਰੀਏ ਤਿਆਰੀ
ਜਿੱਥੇ ਬਹੁਤ ਵੱਡੀ ਦੂਰ ਤੱਕ ਸਭਾ ਲੱਗ ਸਕੇ ਦੀਵਾਨ ਸਖਸ਼ੇ ਵੀ ਗੁਰਸਿੱਖੋ ਦੀ ਤਿਆਰੀ ਕਰ ਲਈਏ
ਸੁਨਤ ਦਾਸ ਕਰ ਆਨੰਦ ਭਾਰੀ
ਹਾਂ ਗੁਰੂ ਕੇ ਸਿੱਖ ਸੇਵਕ ਸੁਣ ਕੇ ਭਾਰੀ ਆਨੰਦ ਖੁਸ਼ ਹੋਏ ਹਨ
ਵਰਣ ਵਰਣ ਕੇ ਫਰਸ਼ ਬਣਾਏ
ਕਹਿੰਦੇ ਰੰਗਾਂ ਰੰਗਾਂ ਦੀਆਂ ਜਿਹੜੀਆਂ ਵਿਛਾਈਆਂ ਵਿਛਾਈਆਂ ਹਨ
ਵੱਡੇ ਥਾਨ ਥਿਤ ਜਹ ਸਮਦਾਏ
ਹਾਂ ਵੱਡਾ ਸਾਰਾ ਖੁੱਲਾ ਅਸਥਾਨ ਹੈ ਜਿੱਥੇ ਸਾਰੀਆਂ ਸਿੱਖ ਸੰਗਤਾਂ ਇਹ ਦੀਵਾਨ ਵਿਚ ਚੰਗੀ ਤਰ੍ਹਾਂ ਸਜ ਸਕਣ ਬੈਠ ਸਕਣ ਆ ਬੋਲੋ ਨਾ ਜੀ ਆਵਾਜ਼ ਨਾ ਕੱਢੋ
ਚਾਹੁੰਦੇ ਮਹਿ ਝਾਲਰ ਲੱਗ ਜਰੀ
ਹਾਂ ਇਸ ਤਰ੍ਹਾਂ ਕਹਿੰਦੇ ਚਾਰ ਸ਼ਫੇਰੇ ਜਿਹੜੀਆਂ ਚਾਦਰਾਂ ਹੈ ਤੇ ਹੋਰ ਜਿਹੜੀ ਜਰੀ ਲੱਗੀ ਹੋਈ ਹੈ
ਹੀਰੇ ਮੁਕਤਨ ਸੋ ਬਹੁ ਜਰੀ
ਜਿਹੜੀ ਕਹਿੰਦੇ ਹੀਰੇ ਤੇ ਮੋਤੀਆਂ ਦੀਆਂ ਲੜੀਆਂ ਨਾਲ ਇਸ ਤਰ੍ਹਾਂ ਜੜਤ ਕੀਤੀ ਹੋਈ ਹੈ
ਅਸ ਗਾਦੀ ਗੁਰ ਕੇਰ ਡਸਾਈ
ਇਹੋ ਜੀ ਜਿਹੜੀ ਗੁਰਤਾ ਗੱਦੀ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬੈਠਣ ਵਾਸਤੇ ਸਜਾਈ ਬਜਾਈ ਹੈ
ਬਹੁਤ ਦਰਬ ਲਗ ਰੁਚਰ ਬਣਾਈ
ਬਹੁਤਾ ਧਨ ਲਾ ਕੇ ਸੋਹਣੀ ਕਹਿੰਦੇ ਗੁਰਤਾ ਗੱਦੀ ਬਣਾਈ ਹੈ
ਤਿਸ ਪਰ ਰਾਖੇ ਵੱਡ ਉਪਥਾਨੋ
ਉਹਦੇ ਉੱਪਰ ਵੱਡੇ ਵੱਡੇ ਜਿਹੜੇ ਸਰਹਾਣੇ ਹੈ ਜਿਨ੍ਹਾਂ ਨੂੰ ਤਕੀਏ ਕਿਹਾ ਜਾਂਦਾ ਉਹ ਰੱਖੇ ਹੋਏ
ਵਸਤਰ ਅਜਾਇਬ ਲੱਗਿਓ ਮਹਾਨ
ਜਿਨ੍ਹਾਂ ਦੇ ਉਹ ਤਕੀਆਂ ਤੇ ਬੜੇ ਬੜੇ ਸਰਾਣਿਆਂ ਤੇ ਅਜੀਬ ਕੀਮਤੀ ਕੱਪੜਾ ਲੱਗਿਆ ਹੋਇਆ ਹੈ
ਰੇਸ਼ਮ ਡੋਰਨ ਗੁੰਫੇ ਜਰੀ
ਹਾਂ ਰੇਸ਼ਮ ਦੀਆਂ ਕਹਿੰਦੇ ਰੱਸੀਆਂ ਹਨ ਵੀ ਜਰੀਦਾਰ ਉਹਦੇ ਗੁੱਛੇ ਹਨ
ਜਿਨਹੋ ਲੱਗੀ ਮੁਕਤਾ ਹਲ ਲਰੀ
ਜਿਨ੍ਹਾਂ ਨੂੰ ਕਹਿੰਦੇ ਮੋਤੀਆਂ ਦੀ ਜਿਹੜੀ ਲੜੀਆਂ ਹਨ ਉਹ ਲੱਗੀਆਂ ਹੋਈਆਂ ਹਨ
ਭਈ ਵੱਡੀ ਭੋਰ ਤੇ ਗੁਰੂ ਸ਼ਨਾਨੇ
ਹਾਂ ਗੁਰੂ ਹਰਗੋਬਿੰਦ ਸਾਹਿਬ ਵੱਡੇ ਸਵੇਰ ਤੋਂ ਉੱਠ ਕੇ ਇਸ਼ਨਾਨ ਕਰ ਲਿਆ
ਸੂਖਮ ਵਸਤਰ ਬਿਸਦ ਪਹਿਰਾਨੇ
ਹਾਂ ਬਰੀਕ ਕਿਸਮ ਦੇ ਜਿਹੜੇ ਵਸਤਰ ਆਪ ਜੀ ਨੇ ਪਾ ਲਏ ਨੇ
ਖੜਗ ਵਿਸਾਲ ਗਰੇ ਮਹਿ ਪਾਇਓ
ਹਾਂ ਕਹਿੰਦੇ ਜਿਹੜਾ ਬੜਾ ਭਾਰੀ ਤੇਗ ਹੈ ਆਪ ਜੀ ਨੇ ਗਲ ਵਿਚ ਪਹਿਨ ਚੱਲਿਆ ਪਾਲਿਆ
ਸਿਪਰ ਸਹਿਤ ਸਤਿਗੁਰੂ ਸੁਹਾਇ।
ਹਾਂ, ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਢਾਲਦੇ ਸਹਿਰ ਸੋਭ ਨੀਕ ਹੋ ਗਏ।
ਮੰਦ ਮੰਦ ਪਦ ਧਰ ਗੁਰ ਮੰਦਰ।
ਹਾਂ, ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਮਕਾਨ ਤੋਂ ਬਾਹਰ ਨਿਕਲ ਕੇ ਹੌਲੀ ਹੌਲੀ ਚਰਨ ਰੱਖਦੇ ਹੋਏ।
ਜਨ ਅਰ ਬਿੰਦ ਮ੍ਰਿਦਲ ਬਹੁ ਸੁੰਦਰ।
ਜਾਣੀ ਕਹਿੰਦੇ ਜਿਵੇਂ ਕਮਲ ਬੜਾ ਸੁੰਦਰ ਕੋਮਲ ਹੁੰਦਾ, ਇਸ ਤਰ੍ਹਾਂ ਬੋਹਣੇ ਜਿਹੜੇ ਸੁੰਦਰ ਚਰਨ ਹਨ।
ਕਿਰਪਾ ਕਟਾਖ ਅਵਿਲੋਕਤ ਆਏ।
ਹਾਂ, ਮਿਹਰ ਭਰੀ ਕਿਰਪਾ ਭਰੀ ਕਹਿੰਦੇ ਤੱਕਣੀ ਨਾਲ ਵੇਖਦੇ ਹੋਏ ਆਏ ਹਨ।
ਪਿੱਛੇ ਵੀਰ ਦਾਸ ਸਮਦਾਏ।
ਪਿੱਛੇ ਪਿੱਛੇ ਸੂਰ ਵੀਰ ਦਾਸ ਹਨ ਬੇਅੰਤ ਗਿਣਤੀ ਵਿਚ।
ਪਹੁੰਚ ਕਰੀ ਗਾਦੀ ਕੋ ਬੰਦਨ।
ਕੂ ਜਾ ਪਿੱਛੇ ਕਰੀ ਇਧਰ ਆਵਾਜ਼ ਮਨ ਉਧਰ ਜਾਂਦਾ, ਬੋਲਣਾ ਨੀ ਹਟਦਾ। ਹਾਂਜੀ,
ਪਹੁੰਚ ਕਰੀ ਗਾਦੀ ਕੋ ਬੰਦਨ।
ਹਾਂ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਦਾ ਤਖ਼ ਜਾਣ ਕੇ ਉੱਥੇ ਪੁੱਜ ਕੇ ਸਭ ਤੋਂ ਪਹਿਲਾਂ ਸ਼ੀਸ਼ ਝੁਕਾ ਕੇ ਨਮਸਕਾਰ ਕੀਤੀ ਹੈ।
ਉੱਪਰ ਬੈਠੇ ਦੋਸ਼ ਨਿਕੰਦਨ।
ਫਿਰ ਗੁਰਤਾ ਗੱਦੀ ਦੇ ਉੱਪਰ ਸਾਰੇ ਦੋਸ਼ਾਂ ਔਗਣਾਂ ਨੂੰ ਕੱਟਣ ਵਾਲੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਸਤਿਕਾਰ ਨਾਲ ਬੈਠ ਗਏ ਨੇ।
ਚਮਰਦਾਰ ਲੈ ਚੌਰ ਖਲੋਵਾ।
ਜਿਹੜਾ ਚੌਰ ਕਰਨ ਵਾਲਾ ਸੇਵਕ ਹੈ, ਚੌਰ ਬਰਦਾਰ ਹੈ, ਉਹ ਪਿਛਲੇ ਤਰਫ ਚੌਰ ਲੈ ਕੇ ਖੜਾ ਹੋ ਗਿਆ ਹੈ।
ਹੰਸ ਮਨਿੰਦ ਟੁਰਾਵਤ ਹੋਵਾ।
ਅੱਜ ਮੈਂ ਹੰਸ ਉਡਾਰੀਆਂ ਮਾਰਦਾ ਹੁੰਦਾ, ਇਉਂ ਕਹਿੰਦੇ ਚੌਰ ਫਿਰਦਾ ਹੋਇਆ ਦੇਖਿਆ ਜਾ ਰਿਹਾ ਹੈ।
ਸਭਾ ਵਿਸਾਲ ਲੱਗੀ ਚੌਹ ਫੇਰੇ।
ਹਾਂ, ਗੁਰੂ ਹਰਗੋਬਿੰਦ ਸਾਹਿਬ ਜੀ ਚਾਰੇ ਤਰਫ ਬਹੁਤ ਵੱਡੀ ਕਹਿੰਦੇ ਸਭਾ ਲੱਗੀ, ਬਹੁਤ ਵੱਡਾ ਦੀਵਾਨ ਸਜ ਗਿਆ ਹੈ।
ਲਾਜਤ ਜਾਹ ਸੁਧਰਮਾ ਹੇਰੇ।
ਇਸ ਗੁਰੂ ਹਰਗੋਬਿੰਦ ਸਾਹਿਬ ਦੀ ਮਹਾਨ ਸਭਾ ਨੂੰ ਦੇਖ ਕੇ ਜਿਹੜਾ ਇੰਦਰ ਦੇਵਤਾ ਉਹਦੀ ਸਭਾ ਵੀ ਸ਼ਰਮਸਾਰ ਹੁੰਦੀ ਹੈ।
ਭਇਓ ਮੇਵਰੋ ਖਰੋ ਅਗਾਰੀ।
ਉਸ ਵੇਲੇ ਜਿਹੜਾ ਅਰਦਾਸ ਜਾਂ ਸਿੱਖ ਹੈ, ਜਿਸ ਨੂੰ ਉਸ ਵੇਲੇ ਮੇਵੜਾ ਕਿਹਾ ਜਾਂਦਾ ਸੀ, ਉਹ ਅੱਗੇ ਖੜਿਆ ਹੋ ਗਿਆ ਹੈ।
ਸਿੱਖਨ ਕੀ ਅਰਦਾਸ ਉਚਾਰੀ।
ਜਿਹੜਾ ਵੀ ਗੁਰੂ ਕਾ ਸਿੱਖ ਆਉਂਦਾ ਹੈ, ਅਰਦਾਸ ਜੀ ਨੂੰ ਦੱਸਦਾ ਹੈ, ਉਹ ਸਤਿਗੁਰੂ ਅੱਗੇ ਸਿੱਖਾਂ ਦੀਆਂ ਅਰਦਾਸਾਂ ਕਰੀ ਜਾਂਦਾ ਕਿ ਮਹਾਰਾ ਇਹ ਸਿੱਖ ਆਪ ਜੀ ਤੋਂ ਇਹ ਮੰਗ ਰਿਹਾ, ਇਹ ਸਿੱਖ ਇਹ ਕਾਮਨਾ ਕਰ ਰਿਹਾ। ਅੱਜ ਕੱਲ ਵੀ ਹਰਿਮੰਦਰ ਸਾਹਿਬ ਵਿਚ ਉਹ ਪੰਜ ਅਰਦਾਸ ਜੀ ਨੀਯਤ ਹਨ, ਜੋ ਹਜ਼ੂਰੀ ਵਿਚ ਹੀ ਮਹਾਰਾਜ ਦੇ ਬੈਠੇ ਹੁੰਦੇ, ਜਿਨ੍ਹਾਂ ਦੀਆਂ ਕੋਈ ਕਾਮਨਾ ਪੂਰੀਆਂ ਹੁੰਦੀਆਂ ਜਾਂ ਕਾਮਨਾ ਹੁੰਦੀ ਹੈ, ਫਿਰ ਉਹ ਅਰਦਾਸ ਜੀ ਨੂੰ ਕੋਈ ਮਾਇਆ ਦੇ ਕੇ ਅਰਦਾਸ ਕਰਾਈ ਜਾਂਦੇ, ਉਹ ਕਰੀ ਜਾਂਦਾ ਹੈ। ਇਸ ਤਰ੍ਹਾਂ ਜਦੋਂ ਦੀਵਾਨ ਗੁਰੂ ਮਹਾਰਾਜ ਦਾ ਸ਼ਬਦ ਲੱਗਦਾ, ਉਸੇ ਵੇਲੇ ਅਰਦਾਸ ਜੀ ਐਸੇ ਖੜ ਜਾਂਦਾ ਹੈ, ਆਈਆਂ ਗਈਆਂ ਸੰਗਤਾਂ ਦੀਆਂ ਅਰਦਾਸਾਂ ਕਰੀ ਜਾਂਦਾ ਹੈ।
ਚਾਰੋਹ ਪੁੱਤਰ ਸੁਹਾਵਤ ਪਾਸਾ।
ਹਾਂ, ਗੁਰੂ ਹਰਗੋਬਿੰਦ ਸਾਹਿਬ ਦੇ ਚਾਰ ਜਿਹੜੇ ਸੁਪੁੱਤਰ ਹੈ, ਪਾਸ ਬੈਠੇ ਸੋਭ ਰਹੇ ਹੈ, ਸ੍ਰੀ ਗੁਰਦਿੱਤਾ ਜੀ, ਸੂਰਜਮਲ ਜੀ, ਅਣੀ ਰਾਏ ਜੀ, ਸ੍ਰੀ ਤੇਗ ਬਹਾਦਰ ਸਾਹਿਬ ਮਹਾਰਾਜ।
ਜੁਗ ਪੌਤਰੇ ਦੁੱਤ ਰਹੀ ਪ੍ਰਕਾਸ਼।
ਦੋ ਆਪ ਜੀ ਦੇ ਪੁੱਤਰੇ ਹੈ, ਧੀਰਮਲ ਤੇ ਹਰ ਰਾਏ ਸਾਹਿਬ ਜੀ, ਬੜੀ ਕਹਿੰਦੇ ਪ੍ਰਗਟ ਪ੍ਰਕਾਸ਼ ਹੋ ਰਹੀ ਹੈ।
ਭੱਟ ਨਕੀਬ ਕਹੈ ਜਸ ਠਾਡੇ।
ਜਿਹੜੇ ਭੱਟ ਲੋਕ ਹੈ, ਗਵਈਏ ਲੋਕ ਹੈ, ਨਕੀਬ ਚੋਬਦਾਰ ਹੈ, ਉਹ ਖੜੋਤੇ ਸਤਿਗੁਰੂ ਦਾ ਜਸ ਕਰ ਰਹੇ ਹੈ।
ਕੰਚਨ ਛਰੀਦਾਰ ਛੱਬ ਬਾਡੇ।
ਹਾਂ, ਕਹਿੰਦੇ ਸੋਨੇ ਦੀਆਂ ਚੋਬਾਂ ਉਹਨਾਂ ਨੇ ਫੜੀਆਂ, ਚੋਬਦਾਰਾਂ ਨੇ ਬੜੀ ਕਹਿੰਦੇ ਛਵੀ ਸੋਭਾ ਬਲ ਫੁੱਲ ਰਹੀ ਹੈ।
ਹੁਕਮ ਭਇਓ ਸੰਗਤ ਸਭ ਆਵੇ।
ਗੁਰੂ ਹਰਗੋਬਿੰਦ ਸਾਹਿਬ ਵੱਲੋਂ ਹੁਕਮ ਹੋ ਗਿਆ ਕਿ ਭਾਈ ਸਾਰੀਆਂ ਸੰਗਤਾਂ ਹੁਣ ਆ ਜਾਣ ਦੀਵਾਨ ਵਿਚ।
ਮਨੋ ਕਾਮਨਾ ਚਾਹਤ ਪਾਵੇ।
ਜੋ ਵੀ ਮਨ ਦੇ ਵਿਚ ਕੋਈ ਕਾਮਨਾ ਲੈ ਕੇ ਆਏ ਚਾਹੁੰਦੇ, ਉਹ ਵੀ ਆ ਕੇ ਪਾ ਲੈਣ, ਪੂਰੀਆਂ ਕਰ ਲੈਣ।
ਸਨਮੁਖ ਸ਼ਬਦ ਰਬਾਬੀ ਗਾਵੇ।
ਹਾਂ, ਸਾਹਮਣੇ ਸਟੇਜ ਤੇ ਬੈਠੇ ਹੋਏ ਇਸ ਤਰ੍ਹਾਂ ਜਿਹੜੇ ਰਬਾਬੀ ਸਿੱਖ ਹੈ, ਕੀਰਤ ਕਿਤਨੀ ਸਿੱਖੋ ਸ਼ਬਦ ਗਾ ਰਹੇ
ਸੁਨਹਿ ਪ੍ਰੇਮ ਤੇ ਸੁਖ ਉਪਜਾਵੇ
ਜਿਹੜੇ ਕੋਈ ਪ੍ਰੇਮ ਨਾਲ ਕੀਰਤਨ ਸੁਣ ਰਹੇ ਉਹ ਆਪਣੇ ਮਨ ਅੰਦਰ ਸੁਖ ਪੈਦਾ ਕਰ ਰਹੇ
ਹੋਏ ਹੋਏ ਤਿਆਰ ਸਿੱਖ ਗਨ ਆਏ
ਜਦੋਂ ਗੁਰੂ ਕਾ ਹੁਕਮ ਗਿਆ ਹੈ ਜਿੱਥੇ ਕਿੱਥੇ ਤੰਬੂਆਂ ਵਿਚ ਸਿੱਖ ਸੀ ਤਿਆਰ ਹੋ ਕੇ
ਨਿਜ ਨਿਜ ਰੁਚਰ ਅਕੋਰਨ ਲਿਆ
ਆਪੋ ਆਪਣੀਆਂ ਜਿਹੜੀਆਂ ਸੋਹਣੀਆਂ ਸੁੰਦਰ ਭੇਟਾਂ ਮਾਂ ਉਹ ਲੈ ਕੇ ਆਏ ਹਨ
ਸਤਿਗੁਰ ਕੇ ਦਰਸ਼ਨ ਕੋ ਕਰੇ
ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਦੇ ਦਰਸ਼ਨ ਦਾਰ ਕਰਦੇ
ਬੰਦਹ ਭੇਟ ਅਗਾਰੀ ਧਰੇ
ਭੇਟਾਂ ਰੱਖ ਕੇ ਫਿਰ ਸਤਿਗੁਰੂ ਮਹਾਰਾਜ ਦੇ ਨਮਸਕਾਰ ਕਰਦੇ
ਮੁਖ ਜੇ ਸਿੱਖ ਬੈਠ ਥਿਰ ਹੋਵੇ
ਜਿਹੜੇ ਮੁਖੀ ਮੁਖੀ ਸਿੱਖ ਹੈ ਭਾਈ ਵਿਧੀ ਚੰਦ ਜੀ ਆਦਿਕ ਬਾਬਾ ਬੁੱਢਾ ਸਾਹਿਬ ਆਦਿਕ ਸਥਿਤ ਹੁੰਦੇ ਹੈ ਦਰਸ਼ਨ ਕਰਦੇ ਹੈ
ਖਰੇ ਹਜ਼ਾਰਾਂ ਦਰਸ਼ਨ ਜੋਵੇ
ਹੋਰ ਜਿਹੜੇ ਹਜ਼ਾਰਾਂ ਮੁਖੀ ਖੁਰ ਸਿੱਖ ਹੈ ਜਿਨ੍ਹਾਂ ਨੂੰ ਜਗ੍ਹਾ ਨਹੀਂ ਮਿਲ ਰਹੀ ਉਹ ਖੜੋਤੇ ਹੋਏ ਹਜ਼ਾਰਾਂ ਦੀ ਤਾਦਾਦ ਵਿਚ ਦਰਸ਼ਨ ਕਰ ਰਹੇ
ਤ੍ਰਿਪਤੈ ਨਹਿ ਮਨ ਰਹਿ ਲੁਭਾਈ
ਮਹਾਰਾਜ ਦੇ ਦਰਸ਼ਨ ਕਰਕੇ ਮਨ ਲੁਭਾਏ ਮਾਨ ਹੋ ਲਟੂ ਹੋ ਰਹਿੰਦਾ ਦਰਸ਼ਨ ਕਰਕੇ ਤ੍ਰਿਪਤੀ ਨੀ ਆਉਂਦੀ ਰੱਜਦੇ ਨਹੀਂ ਹੈ
ਜਨ ਆਰ ਬਿੰਦ ਮਲਿੰਦ ਪਰਮਾਈ
ਜਾਣੀ ਜਿੰਨੇ ਭੋਰੇ ਹਨ ਉਹ ਕਵਲ ਦੇ ਉੱਪਰ ਹੀ ਚੱਕਰ ਕਰ ਰਹੇ ਹਨ
ਹੋਤ ਅਨੇਕਨ ਕੀ ਅਰਦਾਸ
ਅਨੇਕਾਂ ਗੁਰਸਿੱਖਾਂ ਦੀ ਜਿਹੜੀ ਅਰਦਾਸ ਹੈ ਸਤਿਗੁਰੂ ਹਰਗੋਬਿੰਦ ਸਾਹਿਬ ਦੀ ਹਜ਼ੂਰੀ ਵਿਚ ਹੋ ਰਹੀ ਹੈ
ਸ੍ਰੀ ਗੁਰ ਸਿੱਖ ਕਾਰਜ ਹੋਏ ਰਾਸ
ਅਰਦਾਸ ਜਾਂ ਅਰਦਾਸ ਕਰਦਾ ਕਹਿੰਦਾ ਹੇ ਸਤਿਗੁਰੂ ਇਹ ਸਿੱਖ ਦਾ ਜਿਹੜਾ ਕਾਰਜ ਹੈ ਮਹਾਰਾਜ ਪੂਰਾ ਹੋ ਜਾਏ
ਵਸਤਨ ਕੇ ਲਾਗੇ ਅੰਬਾਰੂ
ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਵਸਤੂਆਂ ਦੇ ਤਾਂ ਵੱਡੇ ਢੇਰ ਹੀ ਲੱਗ ਗਏ
ਧਨ ਗਨ ਬਸਨ ਵਿਭੂਖਨ ਚਾਰੂ
ਬਹੁਤਾ ਧਨ ਹੈ ਬਹੁਤੇ ਬਸਰ ਹੈ ਹੋਰ ਗਹਿਣੇ ਹੈ ਸੋਹਣੇ
ਹਾਏ ਹਥਿਆਰ ਆਏ ਸਮਦਾਏ
ਹੋਰ ਚੰਗੇ ਚੰਗੇ ਸ਼ਸਤਰ ਵੀ ਘੋੜੇ ਵੀ ਬਹੁਤ ਆ ਗਏ ਹਨ
ਖੁਸ਼ੀ ਕਰਹਿ ਗੁਰ ਸਭ ਦਰਸਾਏ
ਹਾਂ ਜਿਹੜੇ ਵੀ ਦਰਸ਼ਨ ਕਰਦੇ ਸਤਿਗੁਰੂ ਸਾਰਿਆਂ ਦੇ ਉੱਪਰ ਹੀ ਖੁਸ਼ੀ ਕਰਦੇ ਹਨ
ਇੱਕ ਸਿੱਖ ਹੁਤੋ ਸੁਦਾਗਰ ਭਾਰੀ
ਇਹ ਗੁਰੂ ਕਾ ਸਿੱਖ ਸੀ ਸੁਦਾਗਰੀ ਕਰਨ ਵਾਲਾ ਬਹੁਤ ਵੱਡਾ ਸੁਦਾਗਰ
ਬਸ ਹੈ ਬਦਖਸ਼ਾ ਨਗਰ ਮਜਾਰੀ
ਜਿਹੜਾ ਬਦਖਸ਼ਾ ਨਾਮ ਦਾ ਸ਼ਹਿਰ ਇਹਦੇ ਵਿਚ ਬਸਦਾ ਹੈ ਸੀ
ਦੇਸ਼ ਵਿਦੇਸ਼ਨ ਮਹਿ ਵਿਵਹਾਰੂ
ਦੇਸਾਂ ਪ੍ਰਦੇਸਾਂ ਵਿਚ ਇਹਦਾ ਬਿਜਨਸ ਵਪਾਰ ਚੱਲਦਾ ਹੈ ਸੀ
ਜਿਸ ਕੋ ਹੋਵਤ ਦਰਬ ਉਦਾਰੂ
ਇਸ ਬਿਜਨਸ ਕਰਕੇ ਵਿਵਹਾਰ ਕਰਕੇ ਇਹਨੂੰ ਕਹਿੰਦੇ ਹਜ਼ਾਰਾਂ ਰੁਪਇਆ ਦਾ ਕਹਿੰਦੇ ਲਾਭ ਹੁੰਦਾ ਹੈ ਸੀ
ਤਿਸ ਨੇ ਧਨ ਦਾ ਸੰਬੰਧ ਨਿਕਾਰਾ
ਉਸ ਗੁਰਸਿੱਖ ਸੁਦਾਗਰ ਨੇ ਕਹਿੰਦੇ ਜਿੰਨਾ ਗੁਰੂ ਕਾ ਦਸਵੇਂ ਦਸਾਂ ਦਾ ਧਨ ਬਣਦਾ ਹੈ ਉਹ ਸਾਰਾ ਗਿਣ ਕੇ ਵੱਖਰਾ ਕੱਢਿਆ ਹੈ
ਆਰਮ ਨੌਤ ਕੋ ਸੰਚਿਓ ਸਾਰਾ
ਫਿਰ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਸੁਖਣਾ ਸੁਖੀਆਂ ਹੋਈਆਂ ਸੀ ਉਹ ਵੀ ਵੱਖਰਾ ਕੱਢ ਲਿਆ ਹੈ
ਵਸਤ ਅਜਾਇਬ ਸੁੰਦਰ ਦੇਖ
ਇਹ ਤਰ੍ਹਾਂ ਤਰ੍ਹਾਂ ਦੀਆਂ ਸੋਹਣੀਆਂ ਵਸਤੂਆਂ ਦੇਖ ਦੇਖ ਕੇ
ਕਰੀ ਖਰੀਦਨ ਮੋਲ ਵਿਸੇਖ
ਕਹਿੰਦੇ ਬਹੁਤੀ ਮਾਇਆ ਦੇ ਦੇ ਕੇ ਤੇ ਇਸ ਤਰ੍ਹਾਂ ਉਹ ਕਹਿੰਦੇ ਖਰੀਦ ਲੈਣਾ ਕੀਤੀਆਂ
ਦੇ ਧਨ ਲੱਖ ਤੁਰੰਗਮ ਲੀਨਾ
ਇੱਕ ਲੱਖ ਰੁਪਇਆ ਤਾਂ ਦੇ ਕੇ ਸੋਹਣਾ ਘੋੜਾ ਇਸ ਸੁਦਾਗਰ ਨੇ ਖਰੀਦ ਲਿਆ
ਬਹੁ ਚੰਚਲ ਗੁਣ ਬ੍ਰਿੰਦ ਪ੍ਰਬੀਨਾ
ਬਹੁਤ ਹੀ ਕਹਿੰਦੇ ਚੰਚਲ ਸੀ ਬਹੁਤ ਗੁਣਾਂ ਦੇ ਵਿਚ ਤੇ ਬਹੁਤ ਹੀ ਚਤਰ ਹੈ ਸੀ
ਇੱਕ ਪੁਸ਼ਾਕ ਬਨਵਾਏ ਵਿਸਾਲਾ
ਇਹ ਗੁਰੂ ਮਹਾਰਾਜ ਦੇ ਪਾਉਣ ਵਾਸਤੇ ਸੋਹਣੀ ਜਿਹੜੀ ਪੁਸ਼ਾਕ ਹੈ ਜਾਣੀ ਝੋਲਾ ਵਕਾਰਾ ਬਣਾਇਆ ਇਸ ਨੇ
ਸੂਖਮ ਅਦਕ ਅਜਾਬ ਉਜਾਲਾ
ਜੋ ਬਹੁਤ ਹੀ ਬਰੀਕ ਸੂਦ ਦੀ ਬਣੀ ਹੋਈ ਅਜੀਬ ਕਿਸਮ ਦਾ ਬੜਾ ਕਹਿੰਦੇ ਉਹਦਾ ਪ੍ਰਕਾਸ਼ ਹੈ
ਤਿਸ ਪਰ ਮੋਲ ਖਰਚ ਵੱਡ ਕੀਨਾ
ਉਹ ਮਹਾਰਾਜ ਦੀ ਪੁਸ਼ਾਕ ਉੱਪਰ ਵੀ ਇਸ ਨੇ ਕਾਫੀ ਕਹਿੰਦੇ ਮਾਇਆ ਖਰਚੀ
ਚੀਰਾ ਚਾਰ ਦਰਬ ਦੈ ਲੀਨੋ।
ਗੁਰੂ ਮਹਾਰਾਜ ਦੇ ਸਜਾਉਣ ਵਾਸਤੇ ਸੀਸ ਉਪਰ ਸੋਹਣੀ ਜਿਹੜੀ ਦਸਤਾਰ ਆ ਉਹ ਇਸ ਨੇ ਲੈ ਲਈ ਹੈ।
ਬਾਜ ਸੁਪੈਦ ਹੰਸ ਕੀ ਨਿਆਈ।
ਜਿਵੇਂ ਹੰਸ ਹੁੰਦਾ ਨਾ ਚਿੱਟਾ, ਇਹੋ ਜਿਹਾ ਇੱਕ ਚਿੱਟੇ ਰੰਗ ਦਾ ਹੰਸ ਬਾਜ।
ਕਿਸੂ ਕਿਸੂ ਦੇਸ਼ ਤੇ ਲੀਨ ਮੰਗਾਈ।
ਕਿਸੇ ਦੇਸ਼ ਵਿਚ ਹੁੰਦਾ ਹੈ ਬਾਜ ਚਿੱਟੇ ਰੰਗ ਦਾ, ਉਥੋ ਹੀ ਮਾਇਆ ਦੇ ਕੇ ਸਿੱਖ ਸੁਦਾਗਰ ਨੇ ਮੰਗਾ ਲਿਆ ਹੈ।
ਮੁਖ ਮੰਗੀ ਕੀਮਤ ਤਿਸ ਦੀਨ।
ਕੋਲੇ ਚਿੱਟੇ ਰੰਗ ਦਾ ਹੰਸ ਬਾਜ ਸੀ, ਉਹਨੂੰ ਮੂੰਹ ਮੰਗਿਆ, ਕਹਿੰਦੇ ਸਿੱਖ ਸੁਦਾਗਰ ਨੇ ਮਾਇਆ ਦੇ ਦਿੱਤੀ।
ਸਤਿਗੁਰ ਖੁਸ਼ੀ ਹੇਤ ਸੋ ਲੀਨ।
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਖੁਸ਼ੀ ਲੈਣ ਵਾਸਤੇ ਉਹ ਜਿਹੜਾ ਬਾਜ ਹੈ ਸਿੱਖ ਸੁਦਾਗਰ ਨੇ ਖਰੀਦ ਲਿਆ ਹੈ।
ਖੰਡਾ ਏਕ ਬੁਲੰਦ ਦੁਤਾਰਾ।
ਇਹ ਕਹਿੰਦੇ ਬੜਾ ਭਾਰੀ ਖੰਡਾ ਦੋ ਧਾਰਾਂ ਵਾਲਾ।
ਘਰਿਓ ਪੁਲਾਦੀ ਲੋਹ ਕਰਾਰਾ।
ਜਿਹੜਾ ਪੁਲਾਦੀ ਕਰੜਾ ਲੋਹਾ ਹੁੰਦਾ ਨਾ ਉਹਦਾ ਘੜਿਆ ਹੋਇਆ ਸੀ ਸਖਤ ਲੋਹੇ ਦਾ।
ਕਲਗੀ ਏਕ ਜਰਾਵਨ ਜਰੀ।
ਕਹਿੰਦੇ ਜਿਹੜੀ ਕਲਗੀ ਹੈ ਜਿਹਦੇ ਵਿਚ ਜਰਾਊ ਆਦਿਕ ਜੜਤ ਕੀਤੇ ਹੋਏ।
ਜਾਹਰ ਅਜਬ ਜਵਾਹਰ ਖਰੀ।
ਇਸ ਤਰ੍ਹਾਂ ਜਵਾਹਰ ਆਦਿਕ ਲਾਏ ਜੀ ਕਿਸਾਂ ਦੇ ਬਰਿਕੜੀ ਚੰਗੀ। ਕਹਿੰਦੇ ਉਹਦੀ ਜਾਹਰ ਸੋਭਾ ਹੋ ਰਹੀ ਪ੍ਰਗਟ ਹੀ।
ਸਿਪਰ ਅਧਿਕ ਸੁੰਦਰ ਲੈ ਆਏ।
ਇੱਕ ਜਿਹੜੀ ਢਾਲ ਹੈ ਬੜੀ ਸੋਹਣੀ ਕਹਿੰਦੇ ਸਿੱਖ ਲੈ ਆਇਆ ਹੈ।
ਸ੍ਰੀ ਸਤਿਗੁਰ ਲਾਇਕ ਲਖ ਪਾਏ।
ਦੁਨੀਆਂ ਵਸਤੂਆਂ ਹੈ ਸਤਿਗੁਰੂ ਦੇ ਕਹਿੰਦੇ ਯੋਗ ਇਸ ਨੇ ਜਾਣ ਲਈਆਂ।
ਇਹ ਸਭ ਵਸਤੂ ਬਹੁਤ ਉਜਾਗਰ।
ਇਹ ਜਿਹੜੀਆਂ ਸਾਰੀਆਂ ਵਸਤੂਆਂ ਬਹੁਤ ਹੀ ਪ੍ਰਗਟ ਪ੍ਰਤੱਖ।
ਲੈ ਪਹੁੰਚਿਓ ਗੁਰ ਢਿੱਗ ਸੌਦਾਗਰ।
ਜਿਹੜਾ ਸੌਦਾਗਰ ਸਿੱਖ ਹੈ ਗੁਰੂ ਹਰਗੋਬਿੰਦ ਸਾਹਿਬ ਦੀ ਹਜੂਰੀ ਵਿਚ ਲੈ ਕੇ ਪੁੱਜਾ ਹੈ।
ਧਰ ਹਜੂਰ ਪੱਗ ਬੰਧਨ ਕਰੀ।
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਹਜੂਰੀ ਵਿਚ ਵਸਤੂਆਂ ਰੱਖ ਕੇ ਚਰਨਾ ਤੇ ਸਿੱਖ ਸੌਦਾਗਰ ਨੇ ਨਮਸਕਾਰ ਕੀਤੀ।
ਦਰਸ਼ਨ ਕਰਤ ਨਿਮੇਖ ਨਾ ਪਰੀ।
ਹਾਂ ਇੱਕ ਟੱਕ ਲਾ ਕੇ ਦਰਸ਼ਨ ਕਰ ਰਿਹਾ, ਜਿਹੜੀਆਂ ਪਲਕਾਂ ਉਹ ਕਹਿੰਦੇ ਹਿਲਜੁਲ ਨਹੀਂ ਰਹੀਆਂ ਹਨ।
ਰਹਿਓ ਜੋਰ ਕਰ ਪ੍ਰੇਮ ਵਿਸਾਲਾ।
ਬਹੁਤ ਹੀ ਹਿਰਦੇ ਵਿਚ ਪ੍ਰੇਮ ਪਿਆਰ ਹੈ, ਇਸ ਕਰਕੇ ਪ੍ਰੇਮ ਵਿਚ ਹੱਥ ਜੋੜ ਰਿਹਾ ਸਿੱਖ।
ਖੁਸ਼ੀ ਦ੍ਰਿਸ਼ਟ ਪਰ ਪੇਖਿਓ ਕਿਰਪਾਲਾ।
ਉਸ ਵੇਲੇ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੜੀ ਕਿਰਪਾ ਵਾਲੀ ਨਿਗਾਹ ਨਾਲ ਵੇਖਿਆ, ਬੜੀ ਖੁਸ਼ੀ ਕੀਤੀ ਹੈ।
ਪੂਜਿਓ ਕੌਣ ਦੇਸ਼ ਤੇ ਆਵਾ।
ਫਿਰ ਸਿੱਖ ਸੌਦਾਗਰ ਨੂੰ ਪੁੱਛਿਆ ਵੀ ਦੱਸ ਤੂੰ ਕਿਹੜੇ ਦੇਸ਼ ਵਿਚੋਂ ਆਇਆ।
ਕੌਣ ਕਾਮਨਾ ਪੂਰਨ ਪਾਵਾ।
ਕਿਹੜੀਆਂ ਤੇਰੀਆਂ ਕਾਮਨਾ ਪੂਰਨ ਪਾਈਆਂ ਜਾਣੀਆਂ ਪੂਰੀਆਂ ਹੋਈਆਂ ਹਨ।
ਬੋਲਿਓ ਬਿਨੈ ਸਨੀ ਬਾਰ ਬਾਨੀ।
ਉਸ ਵੇਲੇ ਕਹਿੰਦੇ ਬੇਨਤੀ ਦੇ ਨਾਲ ਮਿਲੀ ਹੋਈ ਏ ਸ੍ਰੇਸ਼ਟ ਬਾਣੀ, ਸ੍ਰੇਸ਼ਟ ਬਚਨ ਬੋਲਿਆ ਬੇਨਤੀ ਸਮੇਤ।
ਤੁਮ ਜਾਣੋ ਸਭ ਨਾਹਿਨ ਛਾਨੇ।
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਸਭ ਕੁਝ ਜਾਣਦੇ ਹੋ ਵੀ ਕਿਹੜੇ ਇਲਾਕੇ ਵਿਚ ਕਿੱਥੋਂ ਆਇਆ, ਕੋਈ ਗਲਤਾਂ ਲੁਕੀ ਛੁਪੀ ਹੈ ਨੀ ਆਪ ਜੀ ਨੂੰ।
ਤਉ ਬੂਝਬੇ ਹਿਤ ਕਰ ਕਹਾ।
ਮਹਾਰਾਜ ਆਪ ਜੀ ਨੇ ਪੁੱਛ ਲੈਣਾ ਕੀ ਤੇ ਇਸ ਵਾਸਤੇ ਮੈਂ ਕਹਿੰਦਾ
ਮੁਲਕ ਬਦਖਸ਼ਾ ਕੇ ਤਹਿ ਰਹਾ।
ਜਿਹੜਾ ਬਦਖਸ਼ਾ ਸ਼ਹਿਰ ਹੈ ਨਾ ਉਧਰ ਮੈਂ ਉਸ ਮੁਲਕ ਵਿਚ ਰਹਿਣਾ ਹਾਂ।
ਦੇਸ਼ ਵਿਦੇਸ਼ਨ ਮੈਂ ਵਿਵਹਾਰਾ।
ਮੇਰਾ ਮਾਰਾ ਦੇਸਾਂ ਪ੍ਰਤਿਭਾ ਵਿਚ ਵਿਵਹਾਰ ਚੱਲਦਾ, ਬਿਜਨਸ ਚੱਲਦਾ ਹੈ।
ਚੱਲ ਹੈ ਖੇਪ ਭਾਰ ਵਾਸਤ ਹਜ਼ਾਰਾ।
ਸਮੁੰਦਰ ਦੇ ਵਿਚ ਮੈਂ ਸਮੁੰਦਰੀ ਜਹਾਜ਼ ਵਿਚ ਖੇਪ ਭਰ ਲੈਣਾ, ਵਸਤੂਆਂ ਭਰ ਲੈਣਾ ਹਾਂ, ਇਸ ਤਰ੍ਹਾਂ ਹਜ਼ਾਰਾਂ ਰੁਪਇਆ ਕਮਾਉਂਦਾ ਹਾਂ।
ਬਹੁਤ ਲਾਭ ਮੁਝ ਆਵਤ ਰਹੇ।
ਉਹਨਾਂ ਵਸਤੂਆਂ ਦੇ ਵੇਚਣ ਕਰਕੇ ਮੈਨੂੰ ਬਹੁਤ ਹੀ ਕਹਿੰਦੇ ਲਾਭ ਹੁੰਦਾ ਰਿਹਾ, ਨਫਾ ਹੁੰਦਾ ਰਿਹਾ ਹੈ।
ਜਿਹਦਾ ਸੰਬੰਧ ਜਿਦਕ ਮਨ ਲਹਿਓ। ਤੇਹ ਦਸ ਵੰਦ ਜਿਤ ਕਮਨ ਲਹੇ।
ਨਫੇ ਦੇ ਵਿਚੋਂ ਜਿੰਨਾ ਕੁਮਾਰਾ ਦਸਵਾਂ ਦਸੋਂਦ ਮੈਂ ਬਣਦਾ ਜਾਣਿਆ,
ਸੋ ਮੈਂ ਸੰਚਤ ਰਹਿਓ ਕਨੇਰੇ।
ਉਹ ਸਾਰੇ ਦਾ ਸਾਰਾ ਦਸਵੇਂ ਦਸੋਂਦ ਦਾ ਜਿਹੜਾ ਧਨ ਮੈਂ ਵੱਖਰੇ ਰੂਪ ਦੇ ਵਿਚ ਮਾਰਾ ਕਰਕੇ ਇਕੱਠਾ ਕਰਦਾ ਰਿਹਾ।
ਅਰ ਜਬ ਕਾਜ ਅਟਕ ਕੁਛ ਮੇਰੇ।
ਫੇਰ ਮਾਰਾ ਜਦੋਂ ਮੇਰਾ ਕੋਈ ਬਹੁਤ ਵੱਡਾ ਕੰਮ ਅੜ ਜਾਂਦਾ ਸੀ,
ਮਾਨਤ ਰਹਿਓ ਮਨੋਤ ਮਹਾਨੀ।
ਫੇਰ ਮਾਰਾ ਮੈਂ ਆਪ ਜੀ ਦੀ ਬੜੀ ਭਾਰੀ ਸੁਖਣਾ ਸੁਖਦਾ ਰਿਹਾ।
ਤਹ ਸਹਾਇਤਾ ਰਾਵਰ ਠਾਨੀ।
ਮਹਾਰਾਜ ਕੰਮ ਅੜੇ ਵਿਚ ਜਦੋਂ ਸੁਖਣਾ ਸੁਖੀ, ਆਪ ਨੇ ਮੇਰੀ ਝਟਪਟ ਸਹਾਇਤਾ ਕੀਤੀ।
ਸੋ ਮੈਂ ਤੇਹ ਸੋ ਰਹਿਓ ਮਹਾਨੀ।
ਉਹ ਜਿਹੜਾ ਸੁਖਣਾ ਸੁਖੀ ਦੀ ਮਾਇਆ ਸੀ, ਉਹ ਵੀ ਮੈਂ ਮਹਾਰਾਜ ਦਸਵੇਂ ਦਸੋਂਦ ਵਿਚ ਹੀ ਮੈਂ ਵੱਖਰਾ ਕਰਕੇ ਨਾਲ ਮਿਲਾ ਕੇ ਰੱਖਦਾ ਰਿਹਾ।
ਸੰਚਿਓ ਦਰਬ ਭਇਓ ਮਨ ਭਾਵਤ।
ਇਸ ਤਰ੍ਹਾਂ ਮਨ ਭਾਉਂਦਾ ਜਿਹੜਾ ਧਨ ਹੈ ਮਹਾਰਾਜ ਗੁਰੂ ਘਰ ਦਾ ਦਸਵੇਂ ਸੌਂਹ ਦਾ ਇਕੱਠਾ ਹੋ ਗਿਆ ਮੇਰੇ ਕੋਲ।
ਔਰ ਮੈਂ ਇਹੀ ਮਨੋਰਥ ਤਾਰੇ।
ਫੇਰ ਮਹਾਰਾਜ ਮੈਂ ਆਪਣੇ ਮਨ ਦੇ ਵਿਚ ਹਿਰਦੇ ਵਿਚ ਇਹੋ ਜਿਹਾ ਫੁਰਨਾ ਤਾਰਿਆ।
ਚੱਲ ਕਰ ਗੁਰ ਕੋ ਦਰਸ ਨਿਹਾਰੇ।
ਆਪ ਚੱਲ ਕਰਕੇ ਨਾ ਗੁਰੂ ਹਰਗੋਬਿੰਦ ਸਾਹਿਬ ਦੇ ਮੈਂ ਦਰਸ਼ਨ ਕਰਨੇ।
ਦਹ ਆਪ ਹਦੂਰ ਸਿਧਾਏ।
ਗੁਰੂ ਮਹਾਰਾਜ ਦੀ ਹਜੂਰੀ ਵਿਚ ਜਾ ਕੇ ਸਾਰੀ ਮਾਇਆ ਸਾਰਾ ਕੁਛ ਆਪ ਦੇਣਾ।
ਚਿਰੰਕਾਲ ਇਮ ਗਯੋ ਬਿਤਾਏ।
ਇਸ ਕਰਕੇ ਮਹਾਰਾਜ ਬਹੁਤਾ ਸਮਾਂ ਮਹਾਰਾ ਆਉਂਦਿਆਂ ਆਉਂਦਿਆਂ ਮੈਨੂੰ ਲੰਘਿਆ ਬੀਤ ਗਿਆ, ਆ ਨਹੀਂ ਸਕਿਆ।
ਇਕ ਫਕੀਰ ਤੁਮਰੇ ਢਿੱਗ ਰਹਿਓ।
ਇਹ ਗੁਰੂ ਹਰਗੋਬਿੰਦ ਸਾਹਿਬ ਜੀ ਕਿਸੇ ਸਮੇਂ ਆਪ ਜੀ ਦੇ ਕੋਲ ਇਕ ਕੋਈ ਫਕੀਰ ਰਿਹਾ ਸੀ ਮੁਸਲਮਾਨਾਂ ਵਿਚੋਂ।
ਰਾਵਰ ਕੋ ਸੁਭਾਓ ਸਭ ਲਹੇ।
ਉਹ ਫਕੀਰ ਨੇ ਮਹਾਰਾ ਆਪ ਜੀ ਦਾ ਜਿਹੜਾ ਸੁਭਾਅ ਚੰਗੀ ਤਰ੍ਹਾਂ ਜਾਣ ਲਿਆ, ਵੇਖ ਲਿਆ ਹੋਇਆ ਸੀ ਹਜੂਰੀ ਵਿਚ ਰਹਿ ਕੇ।
ਆਯੁਧ ਧਰਨ ਕਰਨ ਸੰਗਰਾਮ।
ਉਹ ਫਕੀਰ ਨੇ ਮੈਨੂੰ ਦੱਸਿਆ ਵੀ ਗੁਰੂ ਹਰਗੋਬਿੰਦ ਸਾਹਿਬ ਤਾਂ ਸ਼ਸਤਰ ਧਾਰਨ ਕਰ ਲਏ ਅਤੇ ਬੜਾ ਜੰਗ ਯੁੱਧ ਕਰਨ ਦੇ।
ਚੜਨ ਤੁਰੰਗਮ ਪਾਰ ਅਬਿਰਾਮ।
ਚੰਗਾ ਜਿਹੜਾ ਸੋਹਣਾ ਘੋੜਾ ਹੋਵੇ ਉਹਦੇ ਉਪਰ ਸਤਿਗੁਰੂ ਬੜਾ ਚੜ ਕੇ ਖੁਸ਼ ਹੁੰਦੇ।
ਖੇਲਨ ਬਹੁ ਖੇਰ ਮਨ ਭਾਵੈ।
ਇਸ ਤਰ੍ਹਾਂ ਜੀਵਾਂ ਦੀ ਕਲਿਆਣ ਕਰਨ ਵਾਸਤੇ ਆਪ ਜੀ ਦੇ ਮਨ ਨੂੰ ਜਿਹੜਾ ਸ਼ਿਕਾਰ ਖੇਲਣਾ ਬੜਾ ਚੰਗਾ ਲੱਗਦਾ।
ਮਹਾਰਾਜ ਸਮ ਸੌਜ ਬਣਾਵੈ।
ਇਹ ਵੀ ਸੁਧਾਗਰ, ਗੁਰੂ ਹਰਗੋਬਿੰਦ ਸਾਹਿਬ ਤਾਂ ਜਿਵੇਂ ਰਾਜੇ ਮਹਾਰਾਜੇ ਹੁੰਦੇ ਉਹਦੇ ਸਮਾਨ ਸਾਜੋ ਸਮਾਨ ਬਣਾ ਲੇ, ਫੌਜਾਂ ਰੱਖ ਰਹੇ ਸ਼ਸਤਰ ਧਾਰੀ ਆ।
ਹੈ ਆਯੁਧ ਸੋ ਸਿੱਖ ਲਿਆਵੈ।
ਸਿੱਖ ਸੁਦਾਗਰ ਜਿਹੜਾ ਗੁਰੂ ਕਾ ਸਿੱਖ ਚੰਗਾ ਘੋੜਾ ਚੰਗਾ ਕੀਮਤੀ ਸ਼ਸਤਰ ਲੈ ਕੇ ਆਉਂਦਾ ਹੈ।
ਕਰ ਅਰਪਣ ਸਤ ਗੁਰੂ ਰਜਾਵੈ।
ਜਿਹੜਾ ਸਤਿਗੁਰੂ ਨੂੰ ਘੋੜਾ ਜਾਂ ਸ਼ਸਤਰ ਭੇਟਾ ਕਰਦਾ ਉਹ ਸਤਿਗੁਰੂ ਨੂੰ ਖੁਸ਼ ਕਰ ਲੈਂਦਾ ਹੈ।
ਅੰਗ ਸੰਗ ਸੋ ਲੇਹ ਲਗਾਏ।
ਕਿਉਂਕਿ ਜਿਹੜਾ ਉਹ ਸ਼ਸਤਰ ਲਿਆਂਦਾ ਹੁੰਦਾ ਉਹ ਸਤਿਗੁਰੂ ਕਹਿੰਦੇ ਖੁਸ਼ ਹੋ ਕੇ ਆਪਣੇ ਅੰਗਾਂ ਨਾਲ ਸਜਾ ਵਜਾ ਲੈਂਦੇ।
ਖੁਸ਼ੀ ਕਰ ਹੈ ਸਿੱਖ ਪਰ ਸਮਦਾਏ।
ਜਿਹੜਾ ਉਹ ਸਿੱਖ ਕਹਿੰਦੇ ਕੀਮਤੀ ਸ਼ਸਤਰ ਲੈ ਕੇ ਆਇਆ ਹੁੰਦਾ ਉਹ ਸਿੱਖ ਉਪਰ ਸਤਿਗੁਰੂ ਫਿਰ ਬੜੀ ਖੁਸ਼ੀ ਕਰਦੇ।
ਮੈਂ ਸੁਣ ਕਰ ਤਬ ਰਚੇ ਉਪਾਏ।
ਮਹਾਰਾ ਉਹ ਫਕੀਰ ਤੋਂ ਸੁਣ ਕੇ ਆਪ ਜੀ ਦੇ ਸੁਭਾਅ ਮੁਤਾਬ ਫਿਰ ਉਪਰਾਲੇ ਹੀਲੇ ਕਰਨੇ ਸ਼ੁਰੂ ਕਰ ਦਿੱਤੇ।
ਆਛੀ ਵਸਤ ਖਰੀਦੀ ਜਾਏ।
ਜਿੱਥੇ ਕਿੱਥੇ ਚੰਗੀ ਤੋਂ ਚੰਗੀ ਵਸਤੂ ਸੀ ਉਹ ਆਪ ਜਾ ਕੇ ਮੈਂ ਖਰੀਦਣਾ ਕੀਤੀ।
ਬਹੁਤ ਮੁੱਲ ਦੇ ਲਿਆਏ ਤੁਰੰਗਾ।
ਬਹੁਤਾ ਮੈਂ ਮੁੱਲ ਦੇ ਕੇ ਲੱਖ ਰੁਪਇਆ ਲੈ ਕੇ ਇੱਕ ਮੈਂ ਮਾਰਾ ਘੋੜਾ ਲੈ ਕੇ ਆਇਆ।
ਅਤ ਚੰਚਲ ਸੁੰਦਰ ਸਰ ਬੰਗਾ।
ਉਹ ਮਾਰਾ ਬੜਾ ਚੰਚਲ ਹੈ, ਸਾਰੇ ਅੰਗਾਂ ਕਰਕੇ ਬਹੁਤ ਸੁੰਦਰ ਸੁਨੱਖਾ ਹੈ।
ਸਿਪਰ ਖੜਗ ਵੱਡ ਕੀਮਤ ਕੇਰੇ।
ਇਸੇ ਤਰ੍ਹਾਂ ਤਲਵਾਰ ਤੇ ਢਾਲ ਬਹੁਤ ਤਕੜੀ ਮਾਇਆ ਦੇ ਕੀਮਤ ਦੇ।
ਕਲਗੀ ਕੋਦੇ ਮੁੱਲ ਵਡੇਰੇ।
ਫਿਰ ਮਾਰਾ ਜਿਹੜੀ ਕਲਗੀ ਸੋਹਣੀ ਬਹੁਤੀ ਮੁੱਲ ਬਹੁਤ ਮਾਇਆ ਦੇ ਕੇ ਖਰੀਦੀ।
ਦੁਰਲਭ ਬਾਜ ਹੇਤ ਇਹੋ ਆਨਾ।
ਆ ਜਿਹੜਾ ਚਿੱਟੇ ਰੰਗ ਦਾ ਬਾਜ ਬੜਾ ਦੁਰਲਭ ਹੈ, ਇਹ ਵੀ ਆਪ ਜੀ ਦੀ ਭੇਟਾ ਕਰਨ ਵਾਸਤੇ ਮੈਂ ਲਿਆਂਦਾ।
ਕੋਸ਼ਿਸ਼ ਹਿੱਤ ਧਨ ਖਰਚ ਮਹਾਨਾ।
ਫਿਰ ਆਪ ਜੀ ਦੇ ਪਾਉਣ ਵਾਸਤੇ ਜਿਹੜੀ ਪੁਸ਼ਾਕ ਹੈ ਦਸਤਾਰ ਹੈ ਚੋਲਾ ਹੈ ਉਹਦੇ ਵਾਸਤੇ ਬਹੁਤੀ ਮੈਂ ਮਾਇਆ ਖਰਚੀ ਲਿਆਂਦੀ ਆ ਇਹ
ਵਸਤਨ ਪਾਰ ਕੇ ਤੇ ਕਬਿਤ ਲਾਗਾ
ਰਾਏ ਵਸਤੂਆਂ ਦੇ ਖਰੀਦਣ ਵਿਚ ਕਾਫੀ ਜਿਹੜਾ ਧਨ ਲੱਗ ਗਿਆ ਹੈ
ਬਚਿਓ ਜਿਤ ਕਸੋ ਰਾਵਰ ਆਗਾ
ਬਾਕੀ ਜਿਹੜਾ ਇਹਦੇ ਵਿਚੋਂ ਮਾਰਾ ਬਚ ਗਿਆ ਸੋ ਆਪ ਜੀ ਦੇ ਅੱਗੇ ਮੈਂ ਭੇਟਾ ਕਰ ਦਿੱਤਾ ਰੱਖ ਦਿੱਤਾ ਇਹ ਬਚਿਆ ਹੋਇਆ
ਅਦਕ ਭਾਰ ਤੇ ਲੇ ਦੀ ਨਾਰ
ਮਾਰਾ ਬਹੁਤਾ ਹੁਣ ਭਾਰ ਚੁੱਕਣਾ ਪੈਣਾ ਸੀ ਚਾਂਦੀ ਦੀ ਰੁਪਈਆਂ ਦਾ ਜਿਸ ਕਰਕੇ ਬਹੁਤਾ ਬੋਝ ਨਾ ਬਹੁਤਾ ਭਾਰ ਨਾ ਹੋਏ ਇਸ ਕਰਕੇ ਸੋਨੇ ਦੀਆਂ ਮੋਹਰਾਂ ਮੈਂ ਲੈ ਆਇਆ
ਅਰਪਣ ਕੀਨ ਗੁਰੂ ਦਰਬਾਰ
ਗੁਰੂ ਹਰਗੋਬਿੰਦ ਸਾਹਿਬ ਆਪ ਦੇ ਦਰਬਾਰ ਵਿਚ ਆ ਕੇ ਬਾਕੀ ਮਾਇਆ ਜਿਹੜੀ ਉਹ ਮੋਹਰਾਂ ਰੂਪ ਵਿਚ ਮੈਂ ਭੇਟਾ ਕਰ ਦਿੱਤੀ ਹੈ
ਆਪਣੀ ਵਸਤ ਸੰਭਾਰਨ ਕੀ ਜੈ
ਮਹਾਰਾਜ ਤੁਹਾਡੇ ਆਪਣੇ ਗੁਰੂ ਨਾਨਕ ਸਾਹਿਬ ਜੀ ਘਰ ਦੀ ਵਸੂ ਇਹਨੂੰ ਆਪ ਸੰਭਾਲ ਲੈਣਾ ਕਰ ਲਈਏ
ਲਿਆਓ ਵੱਡੇ ਜਤਨ ਸੋ ਲੀਜੈ
ਬਹੁਤ ਵੱਡੇ ਜਤਨਾਂ ਨਾਲ ਲੈ ਕੇ ਆਇਆ ਮਹਾਰਾਜ ਕਬੂਲ ਕਰ ਲਈਏ ਹੁਣ
ਦਾਸਨ ਕੀ ਰਾਖਤ ਹੋ ਲਾਜ
ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਆਪਣੇ ਸਿੱਖ ਸੇਵਕਾਂ ਦੀ ਤੁਸੀਂ ਇੱਜ਼ਤ ਵਰੋਤਾ ਰੱਖਦੇ ਹੋ
ਬਿਰਦ ਵਿਸਾਲ ਗਰੀਬ ਨਿਵਾਜ
ਗਰੀਬਾਂ ਨੂੰ ਨਿਵਾਜਣ ਵਾਲਾ ਆਪ ਜੀ ਦਾ ਬਹੁਤ ਵੱਡਾ ਇਹ ਪਰਨ ਹੈ ਅਸਲਾ ਸੁਭਾਅ ਹੈ
ਦੋਹਰਾ ਸੁਨ ਸੌ ਦਾਗਰ ਬਾਕ ਕੋ
ਇਸ ਤਰ੍ਹਾਂ ਜਿਹੜਾ ਸੁਦਾਗਰ ਸਿੱਖ ਹੈ ਉਹਦੇ ਸ਼ਰਧਾ ਭਰੇ ਬਚਨਾਂ ਨੂੰ ਸੁਣ ਕੇ
ਸ਼ਰਧਾ ਲੱਖ ਅਧਿਕਾਰ
ਉਹਦੇ ਮਨ ਦੀ ਸ਼ਰਧਾ ਬਹੁਤੀ ਜਾਣ ਕੇ
ਸਤਿਗੁਰ ਭਏ ਪ੍ਰਸੰਨ ਤਬ
ਗੁਰੂ ਹਰਗੋਬਿੰਦ ਸਾਹਿਬ ਜੀ ਉਹਦੇ ਉੱਪਰ ਪ੍ਰਸੰਨ ਹੋ ਗਏ
ਕਹਿਤ ਭਏ ਇਸ ਭਾਏ
ਪ੍ਰਸੰਨ ਹੋਏ ਉਹ ਸਿੱਖ ਸੁਦਾਗਰ ਨੂੰ ਕਹਿਣ ਲੱਗੇ ਇਸ ਤਰ੍ਹਾਂ
ਚੌਪਈ ਆਪਣਾ ਜਨਮ ਕਿਰਤਾਰਥ ਕੀਨਾ
ਵੀ ਸਿੱਖ ਸੁਦਾਗਰ ਆਪਣਾ ਮਨੁੱਖ ਜਨਮ ਤੈਨੇ ਸਫਲ ਕਰ ਲਿਆ ਹੈ
ਸਭ ਕੁਲ ਕੋ ਸੰਕਟ ਕਰ ਛੀਨਾ
ਆਪਣੀ ਸਾਰੀ ਕੁਲ ਦਾ ਜਿਹੜਾ ਕੋਈ ਦੁੱਖ ਸੀ ਉਹ ਤੂੰ ਨਾਸ ਕਰ ਲਿਆ ਹੈ
ਇਤੀ ਦੂਰ ਤੇ ਵਸਤ ਲਿਆਵਾ
ਇੰਨੀ ਦੂਰੋਂ ਤੂੰ ਇਹੋ ਜਿਹੀਆਂ ਕੀਮਤੀ ਵਸਤੂ ਲੈ ਕੇ ਆਇਆ
ਬਹੁਤ ਧਨ ਖਰਚਿਓ ਪ੍ਰੇਮ ਵਧਾਵਾ
ਉਹਨਾਂ ਵਸਤੂਆਂ ਦੇ ਖਰੀਦਣ ਵਾਸਤੇ ਬਹੁਤਾ ਧਨ ਖਰਚਿਆ ਪ੍ਰੇਮ ਵਧਾ ਕੇ
ਗੁਰ ਹਿਤ ਨਿਤ ਦਸੌਂਦ ਕੋ ਰਾਖਾ
ਇਹ ਗੁਰੂ ਨਾਨਕ ਸਾਹਿਬ ਦੇ ਘਰ ਵਾਸਤੇ ਹਮੇਸ਼ਾ ਦਸਵੇਂ ਦਸੌਂਦ ਦਾ ਤੂੰ ਧਨ ਰੱਖਿਆ ਹੈ
ਦਰਸ਼ਨ ਗੁਰ ਸ਼ਰਧਾ ਔਰ ਕਾਂਖਾ
ਇਹ ਕਹਿੰਦੇ ਗੁਰੂ ਦੇ ਦਰਸ਼ਨ ਕਰਨ ਵਾਸਤੇ ਤੇਰੇ ਅੰਦਰ ਸ਼ਰਧਾ ਹੈ ਬੜੀ ਚਾਹਨਾ ਹੈ
ਹਮ ਪ੍ਰਸੰਨ ਬਾਹਰ ਜਾਚਨ ਕੀ ਜੈ
ਇਸ ਕਰਕੇ ਵੀ ਤੇਰੇ ਉਪਰ ਅਸੀਂ ਪ੍ਰਸੰਨ ਹੈ ਬਰ ਮੰਗ ਲੈਣਾ ਕਰੀਏ
ਆਪਣੀ ਆਸ਼ਾ ਪੂਰ ਲਈ ਜੈ
ਆਪਣੀ ਜਿਹੜੀ ਮਨ ਦੀ ਆਸਾ ਹੈ ਉਹ ਕਹਿ ਕੇ ਪੂਰੀ ਕਰ ਲਈਏ
ਹੱਥ ਜੋਰ ਤਬ ਕਹਿਓ ਸੁਦਾਗਰ
ਉਸ ਵੇਲੇ ਜਿਹੜਾ ਸਿੱਖ ਆ ਉਸਨੇ ਹੱਥ ਜੋੜ ਕੇ ਕਿਹਾ
ਪ੍ਰੇਮ ਪਰਖ ਬੇ ਨਾਗਰ ਆਗਰ
ਆਪ ਜੀ ਤਾਂ ਪ੍ਰੇਮ ਪ੍ਰੇਮ ਪਿਆਰ ਨੂੰ ਪਰਖਣ ਵਾਸਤੇ ਬਹੁਤ ਹੀ ਸਿਆਣੇ ਚਤਰ ਹੋ
ਦਰਸ਼ਨ ਕਰੇ ਤ੍ਰਿਪਤ ਚਿਤ ਹੋਵਾ
ਆਪ ਦੇ ਦਰਸ਼ਨ ਕਰਕੇ ਮੇਰਾ ਮਨ ਚਿਤ ਕਹਿੰਦੇ ਤ੍ਰਿਪਤ ਹੋ ਗਿਆ
ਕਿਰਪਾ ਦ੍ਰਿਸ਼ਟ ਤੇ ਮੋਕੋ ਜੋਵਾ
ਆਪ ਜੀ ਨੇ ਮੇਹਰ ਭਰੀ ਨਿਗਾਹ ਨਾਲ ਮੇਰੇ ਵੱਲੀ ਵੇਖ ਲਿਆ ਹੈ
ਇਸ ਬਿਦ ਤੇ ਮੁਝ ਕਰਿਓ ਨਿਹਾਲੂ
ਹੇ ਗੁਰੂ ਹਰਗੋਬਿੰਦ ਇਸ ਤਰ੍ਹਾਂ ਮੈਨੂੰ ਤੁਸੀਂ ਨਿਹਾਲ ਕਰ ਦਿੱਤਾ ਹੈ
ਵਰ ਦੀਜੈ ਨਿਜ ਪ੍ਰੇਮ ਵਿਸਾਲੂ
ਇਸ ਬੇਤਨੀ ਸਭ ਸੀ ਪਾਠ ਤਾਂ ਵਰ ਦੀਜੈ ਨਿਜ ਪ੍ਰੇਮ ਵਿਸਾਲੂ ਮਹਾਰਾਜ ਇਸ ਤਰ੍ਹਾਂ ਬਹੁਤੇ ਪ੍ਰੇਮ ਕਰਕੇ ਆਪਣਾ ਇਹ ਵਰ ਦੇਈਏ ਮਾਰਾ ਮੈਨੂੰ ਬਹੁਤ ਆਪਣੇ ਪ੍ਰੇਮ ਦਾ ਮਾਰਾ ਜਿਹੜਾ ਵਰ ਹੈ ਮੈਨੂੰ ਦੇ ਦੇਈਏ
ਸਿਪਰ ਖੜਗ ਆਰ ਕੱਟ ਸੋ ਪਾਥਾ
ਜਿਵੇਂ ਮਹਾਰਾ ਆਪ ਜੀ ਨੇ ਕਹਿੰਦੇ ਤੇਗਾ ਧਾਰਨ ਕੀਤਾ ਪੱਥੇ ਨਾਲ ਲੱਕ ਪੱਥਾ ਲੱਕ ਨਾਲ ਕਬਰ ਕਸੇ ਵਿਚ ਲਾਇਆ ਹੋਇਆ ਤੇ ਜਿਹੜੀ ਢਾਲ ਪਿੱਠ ਪਿੱਛੇ ਧਾਰਨ ਕੀਤੀ ਹੋਈ ਹੈ।
ਭਏ ਸਨਦ ਗਹੇ ਧਨ ਹੱਥ
ਹੱਥ ਧਨ ਫੜ ਕੇ ਐਨ ਤਿਆਰ ਪ੍ਰਤਿਆਰ ਹੋ ਰਹੇ ਹੋ ਆਪ ਜੀ ਇਸ ਸਮੇਂ।
ਇਹ ਸਰੂਪ ਔਰ ਬਸਹੋ ਤੁਮਾਰਾ,
ਇਹੋ ਜਿਹਾ ਮਾਰਾ ਸ਼ਸਤਰ ਧਾਰੀ ਵੀਰ ਰਸੀ ਜਿਹੜਾ ਸਰੂਪ ਹੈ ਮੇਰੇ ਅੰਦਰ ਵੱਜਦੇ ਧਿਆਨ ਦੇ।
ਜਥਾ ਚਲਹਿ ਨਹਿ ਮੇਰ ਉਦਾਰਾ,
ਉਹ ਧਿਆਨ ਮਾਰਾ ਇਸ ਤਰ੍ਹਾਂ ਲੱਗਾ ਰਹੇ ਜਿਵੇਂ ਸੁਮੇਰ ਪਰਬਤ ਇਧਰ ਹਿਲਦਾ ਚੁਲਦਾ ਨਹੀਂ, ਉਹ ਧਿਆਨ ਲੱਗਾ ਹੀ ਰਹੇ ਆਪਦੇ ਸ਼ਸਤਰ ਧਾਰੀ ਸਰੂਪ ਵੀਰ ਰਸੀ ਸਰੂਪ ਵਿੱਚ।
ਨਿਸ ਦਿਨ ਜਿਹਵਾ ਨਾਮ ਮੁਕੰਦ,
ਦੂਜਾ ਮਾਰਾ ਪਰਮੇਸ਼ਰ ਜੋ ਮੁਕਤੀ ਦਾ ਦਾਤਾ ਉਹਦਾ ਜਿਹੜਾ ਨਾਮ ਹੈ ਕਹਿੰਦੇ ਜਵਾਨ ਤੋਂ।
ਰਟਤ ਰਹੋ ਸ੍ਰੀ ਹਰਗੋਬਿੰਦ,
ਹੇ ਗੁਰੂ ਹਰਗੋਬਿੰਦ ਸਾਹਿਬ ਉਹ ਨਾਮ ਹਮੇਸ਼ਾ ਜਪਦਾ ਰਹਾਂ।
ਇਹੋ ਬਾਰ ਮੌਕਾ ਦੀਜੈ ਸਵਾਮੀ,
ਹੇ ਸਵਾਮੀ ਸਤਿਗੁਰੂ ਇਹ ਮੈਨੂੰ ਦੋ ਵਰ ਦੇਈਏ, ਇੱਕ ਤਾਂ ਨਾਮ ਜਪਦਾ ਰਹਾਂ ਜਵਾਨ, ਦੂਜਾ ਆਪ ਦਾ ਜਿਹੜਾ ਇਸ ਸਮੇਂ ਸੋਹਣਾ ਸਰੂਪ ਸ਼ਸਤਰ ਧਾਰੀ ਵੀਰ ਅਸੀਂ ਉਹ ਧਿਆਨ ਵਿੱਚ ਵਸੇ।
ਕਿਰਪਾ ਕਰੋ ਗੁਰ ਅੰਤਰ ਜਾਮੀ,
ਫਿਰ ਮਾਰਾ ਅੰਤਰ ਜਾਮੀ ਸਤਿਗੁਰੂ ਆਪ ਕਿਰਪਾ ਵੀ ਕਰ ਲਓ।
ਜਬ ਲੋ ਹੋਏ ਨ ਆਪ ਸੁਮੇਲ,
ਕਿੰਨਾ ਚਿਰ ਮਾਰਾ ਆਪ ਜੀ ਦੇ ਨਾਲ ਮੇਰਾ ਪੂਰਾ ਜੋੜ ਮੇਲ ਨੀ ਹੁੰਦਾ, ਆਪ ਜੀ ਮੈਂ ਇੱਕ ਮਿੰਟ ਨੀ ਹੁੰਦਾ।
ਕਰਮਨ ਬਸ ਜੂਨਨ ਮਹਿ ਖੇਲ,
ਕਰਮਾਂ ਮਾੜਿਆਂ ਦੇ ਅਧੀਨ ਹੋਇਆ ਮਾਰਾ, ਤਰ੍ਹਾਂ ਤਰ੍ਹਾਂ ਦੀਆਂ ਜੂਨਾਂ ਵਿੱਚ ਮੈਂ ਖੇਲਾਂਗਾ ਜਾਵਾਂਗਾ।
ਜਹਿ ਜਹਿ ਜਨਮ ਧਰੋ ਮੈਂ ਜਾਈ,
ਮਾਰਾ ਜਿੱਥੇ ਜਿੱਥੇ ਵੀ ਕਰਮਾਂ ਦੇ ਬਸ ਹੋਇਆ ਮੈਂ ਕੋਈ ਜਾ ਕੇ ਜਨਮ ਧਾਰਾਂ।
ਰਹੋ ਸਿੱਖ ਤਬ ਲੋ ਗੁਣ ਪੁਗਾਈ,
ਇਹ ਮਾਰਾ ਵਰ ਦੇ ਉੱਥੇ ਮੈਂ ਆਪ ਜੀ ਦਾ ਸਿੱਖ ਹੀ ਬਣਿਆ ਰਹਾਂ, ਆਪ ਜੀ ਦੇ ਗੁਣ ਗਾਉਂਦਾ ਰਹਾਂ।
ਭਏ ਪ੍ਰਸੰਨ ਬਖਾਨਿਓ ਬੈਨ,
ਜਦੋਂ ਇਹ ਤਿੰਨੇ ਸਿੱਖ ਨੇ ਵਰ ਮੰਗੇ ਉਸ ਵੇਲੇ ਸਤਿਗੁਰੂ ਪ੍ਰਸੰਨ ਹੋ ਗਏ ਤੇ ਉਹ ਕਿਹਾ
ਤੇਰੋ ਜਨਮ ਅਪਰ ਅਬ ਹੋਇ,
ਮਾਰਾ ਕਹਿੰਦੇ ਵੀ ਤੂੰ ਕਿੱਧਰ ਜਾਣਾ ਹੈ, ਕਿਹੜੇ ਜਨਮਾਂ ਵਿੱਚ ਪੈਣਾ, ਤੇਰਾ ਤੂੰ ਇਸ ਜਨਮ ਤੋਂ ਬਾਹਰ ਜਨਮ ਹੈ ਹੀ ਨਹੀਂ ਹੈ।
ਔਰ ਮੈਂ ਬਸੋ ਮਾਂਗ ਬਾਰ ਲੀਨਾ,
ਹਿਰਦੇ ਵਿੱਚ ਮੇਰੇ ਧਿਆਨ ਦੁਆਰਾ ਤੁਸੀਂ ਬਸਦੇ ਰਹੋ, ਇਹ ਤੂੰ ਵਰ ਮੰਗ ਲਿਆ ਹੈ।
ਭਇਓ ਕਰਮ ਕੇ ਬੰਦ ਬਹੀਨਾ,
ਇਸ ਕਰਕੇ ਜਿੰਨੇ ਕਰਮਾਂ ਦੇ ਬੰਧਨ ਉਹ ਸਭ ਤੇ ਤੋਂ ਤੂੰ ਰਹਿਤ ਹੋ ਗਿਆ, ਜਿੱਥੇ ਅਸੀਂ ਧਿਆਨ ਦੁਆਰਾ ਅੰਦਰ ਵਸੀਏ ਉੱਥੇ ਫਿਰ ਕਰਮ ਕਿੱਥੇ ਰਹਿਣਗੇ।
ਪੂਰਨ ਹੋਏ ਕਾਮਨਾ ਤੇਰੀ,
ਬਾਕੀ ਵੀ ਜੇ ਤੂੰ ਮੰਗਿਆ ਤੇਰੀ ਕਾਮਨਾ ਪੂਰੀ ਹੋਵੇਗੀ।
ਮਿੱਟੀ ਸਕਲ ਭਵ ਜਲ ਕੀ ਫੇਰੀ,
ਆਹ ਜਿਹੜਾ ਸੰਸਾਰ ਦੇ ਵਿੱਚ 84 ਲੱਖ ਦੀ ਫੇਰੀ ਸੀ ਇਹ ਸਾਰੀ ਤੇਰੀ ਖਤਮ ਹੋ ਗਈ ਅੱਜ।
ਕਿਤਕ ਸਮੈ ਥਿਰ ਦਰਸ਼ਨ ਹੇਰੇ,
ਸਿੱਖ ਨੇ ਕੁਝ ਸਮਾਂ ਟਿਕ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ।
ਹੁਣ ਆਇਸ ਲੈ ਗਮਨਿਓ ਡੇਰੇ,
ਸਤਿਗੁਰੂ ਦੀ ਆਗਿਆ ਲੈ ਆਪਣੇ ਤੰਬੂ ਵੱਲ ਨੂੰ ਚਲਿਆ ਗਿਆ।
ਅਰਪੀ ਵਸਤ ਸਕਲ ਗੁਰ ਦੇਖੀ,
ਜਿੰਨੀਆਂ ਨੇ ਵਸਤੂ ਭੇਟਾ ਕੀਤੀ ਸੀ ਸਾਰੀ ਨੰਬਰਵਾਰ ਸਤਿਗੁਰਾਂ ਨੇ ਤੱਕੀ ਹੈ।
ਪ੍ਰਥਮ ਤੁਰੰਗਮ ਚਪਲ ਵਿਸੇਖੀ,
ਸਭ ਤੋਂ ਪਹਿਲਾਂ ਤਾਂ ਜਿਹੜਾ ਚੰਚਲ ਘੋੜਾ ਸੀ ਉਹਦੇ ਵਲੀ ਨੀਜ ਲਾ ਕੇ ਵੇਖਿਆ।
ਘਰ ਪਰ ਬਾਜ ਬਿਠਾਏ ਨਿਹਾਰਾ,
ਜਿਹੜਾ ਚਿੱਟੇ ਰੰਗ ਦਾ ਬਾਜ ਆ ਉਹ ਆਪਣੇ ਹੱਥ ਉਪਰ ਬਿਠਾ ਕੇ ਵੇਖਿਆ।
ਅਦਕ ਗੁਣਨ ਮਹਿ ਦੁਰਲਭ ਉਦਾਰਾ,
ਬਹੁਤ ਹੀ ਗੁਣਾ ਵਾਲਾ ਤੇ ਬਹੁਤ ਹੀ ਦੁਰਲਭ ਹੈ, ਬਹੁਤ ਮੁਸ਼ਕਲ ਨਾਲ ਲੱਭਣ ਵਾਲਾ ਹੈ।
ਸ੍ਰੀ ਗੁਰ ਦਿੱਤੇ ਕਹਿਓ ਸੁਣਾਈ,
ਉਸ ਵੇਲੇ ਹੰਸ ਸੋਹਣਾ ਵੇਖ ਕੇ ਸ੍ਰੀ ਗੁਰਦਿੱਤਾ ਜੀ ਨੇ ਸੁਣਾ ਕੇ ਸਤਿਗੁਰਾਂ ਨੂੰ ਆਖਿਆ ਹੈ।
ਦੂਰ ਕਹੂੰ ਤੇ ਆਸ ਕਰ ਆਈ,
ਇਹੋ ਜਿਹਾ ਚਿੱਟੇ ਰੰਗ ਦਾ ਜਿਹੜਾ ਵਾਸ ਹੈ ਬਹੁਤ ਦੂਰ ਇਲਾਕੇ ਤੋਂ ਕਿਤੇ ਹੱਥ ਵਿੱਚ ਆਉਂਦਾ ਹੈ।
ਅਪਰ ਨਾ ਕਹੂੰ ਦੇਖਵੇ ਆਵੇ,
ਹੋਰ ਤਾਂ ਮਹਾਰਾਜ ਇਧਰ ਨੇੜੇ ਤੇਰੇ ਚਿੱਟੇ ਰੰਗ ਦਾ ਬਾਜ ਕਿਤੇ ਦੇਖਣ ਵਿੱਚ ਆਉਂਦਾ ਨਹੀਂ ਹੈ।
ਵੱਡੋ ਅਹੈ ਗੁਣ ਬਿਸਦ ਸੁਹਾਵੇ,
ਇਹ ਮਹਾਰਾ ਬਾਜ ਵੀ ਸਭ ਤੋਂ ਵੱਡਾ ਇਹ ਗੁਣ ਹੈ ਵੀ ਇਹ ਚਿੱਟੇ ਰੰਗ ਦਾ ਹੈ।
ਸੁਨ ਸਤਿਗੁਰ ਸੁਤ ਚਿਤ ਕੀ ਜਾਨੀ,
ਗੁਰੂ ਹਰਗੋਬਿੰਦ ਸਾਹਿਬ ਨੇ ਸੁਣ ਕੇ ਸ੍ਰੀ ਗੁਰਦਿੱਤਾ ਸੁਪੁੱਤਰ ਦੀ ਚਿੱਤ ਦੀ ਜਾਣ ਲਈ ਹੈ।
ਅਹੈ ਅਜਾਇਬ ਦੁਰਲਭ ਲੱਭ ਬਖਾਨੇ।
ਇਹ ਗੁਰਦਿੱਤਾ ਜਿਹੜਾ ਤੂੰ ਬੜਾ ਇਹ ਦੁਰਲੱਭ ਕਿਹਾ, ਬੜਾ ਅਜੀਬ ਤਰ੍ਹਾਂ ਦਾ ਕਿਸਮ ਬਾਜ ਕਿਹਾ ਹੈ।
ਇਹ ਤੁਮ ਲੇਹੋ ਅਖੇਰ ਕਰੀ ਜੈ।
ਕਹਿੰਦੇ ਸ੍ਰੀ ਗੁਰਦਿੱਤਾ ਇਹ ਚਿੱਟੇ ਰੰਗ ਦਾ ਬਾਜ ਫਿਰ ਤੁਹੀ ਲੈ ਲਾ, ਇਹਦੇ ਨਾਲ ਤੂੰ ਬਈ ਇਹ ਕਰਕਰਾ ਲਿਆ ਕਰ।
ਪਰ ਖੋਹ ਸੰਗ ਬਿਹੰਗ ਛੁਰੀ ਜੈ।
ਜਦੋਂ ਕੋਈ ਪੰਛੀ ਦੇਖੇ ਉਹਦੇ ਮਗਰ ਛੱਡ ਕੇ ਦੀ ਪਰ ਕਰ ਵੀ ਕਿਹੋ ਜੀ ਝਪਟ ਮਾਰਦਾ ਹੈ।
ਹੋਤ ਪ੍ਰਾਤ ਕੇ ਵਹਿਰ ਸਿਧਾ ਰਹੋ।
ਲੈ ਵੀ ਸ੍ਰੀ ਗੁਰਦਿੱਤਾ ਜੀ, ਕੱਲ ਨੂੰ ਸਵੇਰ ਹੁੰਦਿਆਂ ਇਹ ਬਾਜ ਲੈ ਕੇ ਤੂੰ ਬਾਹਰ ਚਲਾ ਜਾਈ।
ਕਿਮ ਖੱਗ ਪਕੜੈ ਤਹਾ ਨਿਹਾਰ।
ਪੰਛੀਆਂ ਨੂੰ ਝਪਟਾ ਮਾਰ ਮਾਰ ਕੇ ਫੜਦਾ ਤੂੰ ਦੇਖੀ ਆਪ।
ਪੈਂਦੇ ਖਾਨ ਦਿਸ਼ਾ ਪੁਨ ਹੇਰਾ।
ਜਿਹੜਾ ਪੈਂਦੇ ਖਾਂ ਬੈਠਾ ਸੀ ਉਹਦੀ ਤਰਫ ਸਤਿਗੁਰਾਂ ਨੇ ਤੱਕਿਆ।
ਘੋੜਾ ਬਖਸ਼ਿਓ ਮੁੱਲ ਵਡੇਰਾ।
ਬਹੁਤ ਮੁੱਲ ਦਾ ਇਹ ਘੋੜਾ ਆਇਆ ਸੀ, ਇਹ ਪੈਂਦੇ ਖਾਂ ਨੂੰ ਬਖਸ਼ ਦਿੱਤਾ।
ਕੋਸ਼ਿਸ਼ ਚੀਰ ਚਾਰ ਅਰ ਚੀਰਾ।
ਹੋਰ ਕਹਿੰਦੇ ਜਿਹੜੀ ਸੋਹਣੀ ਪੁਸ਼ਾਕ ਸੀ ਤੇ ਸੋਹਣੀ ਦਸਤਾਰ ਸੀ।
ਦੇ ਕਰ ਭਾਖਿਓ ਪਹਿਰ ਸਰੀਰਾ।
ਮਹਾਰਾਜ ਨੇ ਉਹ ਪੁਸ਼ਾਕ ਤੇ ਦਸਤਾਰ ਦੇ ਕੇ ਪੈਂਦੇ ਖਾਂ ਨੂੰ ਕਿਹਾ ਵੀ ਹੁਣੇ ਸਾਡੇ ਕੋਲ ਇੱਥੇ ਖੜਾ ਹੋ ਕੇ ਸਜਾਦਾ ਪਾ ਲੈ।
ਪੁਨ ਖੰਡਾ ਲੈ ਹੱਥ ਨਿਹਾਰਾ।
ਫੇਰ ਜਿਹੜਾ ਤਿੱਖਾ ਖੰਡਾ ਸੀ ਹੱਥਾਂ ਵਿੱਚ ਲੈ ਕੇ ਸਤਿਗੁਰਾਂ ਨੇ ਚੰਗੀ ਤਰ੍ਹਾਂ ਤੱਕਿਆ ਹੈ।
ਪਰਖਿਓ ਆਛੋ ਲੋਹ ਕਰਾਰਾ।
ਚੰਗੀ ਤਰ੍ਹਾਂ ਪਰਖ ਰਿਹਾ ਹੈ ਵੀ ਚੰਗੇ ਕਰੜੇ ਸਖਤ ਲੋਹੇ ਦਾ ਹੀ ਬਣਿਆ ਹੋਇਆ ਹੈ।
ਮਨ ਬਾਕ ਪੈਂਦੇ ਖਾਂ ਵੀਰ।
ਇਸ ਵੇਲੇ ਜਿਹੜਾ ਪੈਂਦੇ ਖਾਂ ਸੂਰ ਵੀਰ ਉਸਨੇ ਸਤਿਗੁਰਾਂ ਨੂੰ ਬਚਨ ਨੂੰ ਮੰਨ ਕੇ
ਸਭ ਪੁਸ਼ਾਕ ਕੋ ਪਹਿਰ ਸਰੀਰ।
ਪਹਿਲਾਂ ਤਾਂ ਸਾਰੀ ਜਿਹੜੀ ਪੁਸ਼ਾਕ ਹੈ ਸਰੀਰ ਤੇ ਪਹਿਨ ਲਈ ਪਾ ਲਈ।
ਕਰੀ ਸਲਾਮ ਦੇਖ ਮੁਖ ਮੁਸ
ਫਿਰ ਉੱਠ ਕੇ ਗੁਰੂ ਮਹਾਰਾਜ ਨੂੰ ਨਮਸਕਾਰ ਕੀਤੀ ਹੈ। ਮਹਾਰਾਜ ਦੇਖ ਕੇ ਪ੍ਰਸੰਨ ਹੋਏ।
ਇਹੋ ਖੰਡਾ ਲੇਹੋ ਅੰਗ ਲਗਾਏ।
ਉਦੋਂ ਬਾਅਦ ਉਹ ਤਿੱਖਾ ਖੰਡਾ ਦੇ ਦਿੱਤਾ, ਕਹਿੰਦੇ ਲੈ ਪੈਂਦੇ ਖਾਂ ਇਹ ਵੀ ਆਪਣੇ ਸੁਖ ਧਾਰਨ ਕਰ ਲੈ।
ਸੋਭਾ ਦੂਨ ਚੌਨੀ ਹੋਈ।
ਫਿਰ ਕੀ ਪੈਂਦੇ ਖਾਂ ਦੀ ਬਸਰ ਪਹਿਨ ਕੇ ਦੁਗਣੀ ਚੌਗਣੀ ਸੋਭਾ ਹੋ ਗਈ ਹੈ।
ਕੋਸ਼ਿਸ਼ ਅਧਕ ਦਰਬ ਲੱਗ ਜੋਈ।
ਪੁਸ਼ਾਕ ਹੀ ਐਸੀ ਬਣੀ ਸੀ ਜਿਹਦੇ ਉੱਪਰ ਬਹੁਤ ਹੀ ਮਾਇਆ ਲੱਗੀ ਹੋਈ ਸੀ।
ਭਏ ਪ੍ਰਸੰਨ ਬਹੁਰ ਸਮਝਾਵੇ।
ਗੁਰੂ ਮਹਾਰਾਜ ਪੈਂਦੇ ਖਾਂ ਨੂੰ ਦੇਖ ਕੇ ਪ੍ਰਸੰਨ ਹੋ ਗਏ, ਫਿਰ ਉਹਨੂੰ ਸਮਝਾਉਣ ਬਜਾਉਣ ਲੱਗੇ।
ਜਬ ਤੂੰ ਹਮਰੇ ਢਿੱਗ ਚੱਲ ਆਵੇ ਹੈ।
ਲੈ ਵੀ ਪੈਂਦੇ ਖਾਂ ਜਦੋਂ ਤੂੰ ਸਾਡੇ ਕੋਲ ਚੱਲ ਕੇ ਆਇਆ ਕਰੇ।
ਇਹ ਪੋਸ਼ਿਸ਼ ਤਨ ਪਹਿਰ ਸੁਆਵ।
ਜਿਹੜੀ ਤੈਨੂੰ ਪੁਸ਼ਾਕ ਅੱਜ ਬਖਸ਼ੀ ਇਹ ਪਾ ਕੇ ਤੂੰ ਫਿਰ ਆਇਆ ਕਰ।
ਖੜਗ ਸਿਪਰ ਤਬ ਅੰਗ ਸਜਾਵ।
ਢਾਲ ਤੇ ਤਲਵਾਰ ਇਹ ਵੀ ਤੂੰ ਆਪਣੇ ਸਰੀਰ ਦੇ ਅੰਗਾਂ ਤੇ ਸਜਾ ਕੇ ਆਇਆ ਕਰ।
ਅਬ ਤੂੰ ਚੜ ਤੁਰੰਗ ਕਹ ਫੇਰ।
ਜਿਹੜਾ ਲੈ ਘੋੜਾ ਵੀ ਤੈਨੂੰ ਬਖਸ਼ਦੇ ਆ, ਇਹਦੇ ਤੇ ਚੜ ਕੇ ਤੂੰ ਇਹਨੂੰ ਫੇਰ ਘੁਮਾ।
ਕਰੋ ਦਿਖਾਵਨ ਚਪਲ ਬਡੇਰ।
ਸਾਰਿਆਂ ਨੂੰ ਦਿਖਾ ਫੇਰ ਕੇ ਕਿਹੋ ਜਾ ਬਲੀ ਤੇ ਕਿਹੋ ਜਾ ਇਹ ਚੰਚਲ ਹੈ।
ਸੁਨ ਪੈਂਦਾ ਹਰਖਿਓ ਉਰ ਮਾਹੀ।
ਪੈਂਦੇ ਖਾਂ ਤਾਂ ਸੁਣ ਕੇ ਆਪਣੇ ਹਿਰਦੇ ਵਿਚ ਬਹੁਤ ਖੁਸ਼ ਹੋ ਗਿਆ।
ਸਿਪਰ ਖੜਗ ਧਾਰ ਕਰ ਕੱਟ ਤਾਹੀ।
ਸਵੇਰੇ ਤਲਵਾਰ ਤੇ ਜਿਹੜੀ ਢਾਲ ਹੈ ਉਹ ਲੱਕੜੇ ਨਾਲ ਕਹਿੰਦੇ ਧਾਰਨ ਕਰ ਲਈ ਬਨ ਲਈ ਹੈ।
ਮੁਝ ਕੋ ਜਾਣੈ ਬੱਡ ਬਲਵਾਨ।
ਆਪਣੇ ਮਨ ਵਿਚ ਹੀ ਖਿਆਲ ਕਰਨ ਲੱਗਿਆ ਵੀ ਸਤਿਗੁਰੂ ਮੈਨੂੰ ਬਹੁਤ ਬਲ ਵਾਲਾ ਜਾਣਦੇ ਬਲੀ ਸਮਝਦੇ।
ਰਣ ਮਹਿ ਵੀਰ ਕਰਹਿ ਘਮਸਾਨ।
ਜੰਗ ਯੁੱਧ ਦੇ ਵਿਚ ਘਮਸਾਨ ਦਾ ਜੰਗ ਕਰੇਗਾ।
ਸਤ ਇਸ ਕਾਰਨ ਤੇ ਸਤਿਗੁਰ ਦੇਤ।
ਇਸੇ ਕਾਰਨ ਕਰਕੇ ਸਤਿਗੁਰੂ ਮੈਨੂੰ ਇਹ ਤਿੱਖਾ ਤੇ ਗਾਹ ਤੇ ਢਾਲ ਆਦਿਕ ਦਿੰਦੇ ਹੈ ਬੇਕੀਮਤੀ।
ਮੋਹ ਸਮਤਾ ਕੋ ਦੁਤੀਏ ਨ ਲੇਤ।
ਮੇਰੀ ਬਰਾਬਰੀ ਹੋਰ ਜਿਹੜਾ ਗੁਰੂ ਕਾ ਸਿੱਖ ਸੇਵਕ ਨਹੀਂ ਲੈ ਸਕਦਾ, ਮੈਂ ਸਭ ਤੋਂ ਮਹਾਨ ਤਕੜਾ।
ਇਤੇ ਆਦਿਕ ਚਿਤ ਬਿਖੈ ਵਿਚਾਰਤ।
ਜਿਹੜਾ ਪੈਂਦੇ ਖਾਂ ਇਸ ਤੋਂ ਆਦਿਕ ਚਿਤ ਵਿਚ ਸੋਚ ਵਿਚਾਰ ਰਿਹਾ ਵੀ ਮੈਂ ਮਾਨਹ
ਬਖਸ਼ਿਸ਼ ਲੇਤ ਗਰਬ ਕੋ ਤਾਰਤ।
ਮੈਂ ਤਾਂ ਗੁਰੂ ਮਹਾਰਾਜ ਵੱਲੋਂ ਬਖਸ਼ਿਸ਼ ਤੇ ਪਰ ਕਹਿੰਦੇ ਇਹ ਹੰਕਾਰ ਧਾਰੀ ਜਾ ਰਿਹਾ ਹੈ।
ਉਠ ਹੈ ਪਰ ਆਰੂ ਡਨ ਪਯੋ,
ਇਹ ਸਭਾ ਚ ਉਠ ਕੇ ਘੋੜੇ ਉਪਰ ਚੜ ਗਿਆ ਹੈ।
ਜਿਸ ਹਿਤ ਦਰਬ ਲੱਖ ਗਿਨ ਦਿਓ,
ਘੋੜੇ ਵਾਸਤੇ ਸਿੱਖ ਸੌਦਾਗਰ ਨੇ ਲੱਖ ਰੁਪਇਆ ਗਿਣ ਕੇ ਦਿੱਤਾ ਸੀ।
ਮੰਦ ਮੰਦ ਚੜ ਪ੍ਰਥਮ ਚਲਾਯੋ,
ਪਹਿਲਾਂ ਤਾਂ ਚੜ ਕੇ ਉਸ ਨੂੰ ਹੌਲੀ ਹੌਲੀ ਚਲਾਇਆ ਹੈ।
ਫਿਰ ਫੇਰੇ ਪੁੰਨ ਪੋਈਏ ਪਾਯੋ,
ਫੇਰ ਕਹਿੰਦੇ ਮੁੜ ਕੇ ਫੇਰ ਘੁਮਾ ਕੇ ਉਸ ਨੂੰ ਕਹਿੰਦੇ ਪੋਈਏ ਚਾਲ ਪਾਇਆ, ਹੌਲੀ ਸਿੱਧੀ ਜੀ ਚਾਲ ਪਾਇਆ ਨੂੰ ਪੋਈਆ ਚਾਲ ਕਹਿੰਦੇ ਹਨ।
ਤ੍ਰਿਤੀਏ ਬਾਰ ਘੋੜਾ ਜਬ ਛੇਰਾ,
ਤੀਜੀ ਵਾਰ ਜਦੋਂ ਕਹਿੰਦੇ ਘੋੜੇ ਨੂੰ ਮਾੜਾ ਜਾ ਛੇੜਿਆ ਹੈ।
ਦੌਰਿਓ ਅਸ ਕਰ ਬੇਗ ਵਡੇਰਾ,
ਕਹਿੰਦੇ ਇਸ ਤਰ੍ਹਾਂ ਦਾ ਬੇਗ ਕਰਕੇ ਉਹ ਦੌੜਿਆ ਭਜਿਆ ਹੈ।
ਕੌਣ ਗੌਣ ਕੋ ਪਾਵਤ ਪਾਛੈ,
ਕਹਿੰਦੇ ਹਵਾ ਦਾ ਗੌਣ ਹੈ ਨਾ, ਹਵਾ ਦਾ ਪ੍ਰਭਾਵ ਨੂੰ ਪਿੱਛੇ ਪਾਉਂਦਾ, ਹਵਾ ਨੂੰ ਪਿੱਛੇ ਛੱਡਦਾ ਜਾਂਦਾ ਹੈ।
ਬਪਰੇ ਹਰਨ ਕੇ ਸਮਤਾ ਬਾਂਛੈ,
ਵਿਚਾਰੇ ਹਰਨ ਕੀ ਹੈ ਜਿਹੜੀ ਕਹਿੰਦੇ ਉਹ ਘੋੜੇ ਦੀ ਕਹਿੰਦੇ ਬਰਾਬਰੀ ਕਰਨਾ ਚਾਹੁਣ।
ਥੌਰ ਅਦ੍ਰਿਸ਼ਟ ਵਿਖੇ ਚੱਲ ਜਾਣੇ,
ਕਹਿੰਦੇ ਉਹੀ ਜੀ ਜਗ੍ਹਾ ਕਹਿੰਦੇ ਅਦ੍ਰਿਸ਼ ਜਿੱਥੇ ਦਿਸੇ ਨਾ, ਉਹੋ ਜੀ ਗੁਪਤ ਜਗ੍ਹਾ ਵੇ ਚੱਲ ਕੇ ਚਲੇ ਜਾਣਾ।
ਮਨ ਕੋ ਮਨਹੋ ਸਿਖਾਵਨ ਠਾਨੇ,
ਮਨੋ ਜਿਹੜਾ ਮਨ ਹੈ ਉਹਨੂੰ ਵੀ ਸਿਖਾਉਣਾ ਕਰ ਰਿਹਾ ਘੋੜਾ ਵੀ ਇੰਨਾ ਮਨਾ ਤਾਂ ਤੂੰ ਵੀ ਤੇਜ ਨਹੀਂ ਚੱਲਦਾ ਜਿੰਨਾ ਮੈਂ ਚੱਲਦਾ।
ਨੈਣ ਨਾਗਰੀ ਕੇਰ ਸਰੀਖੇ,
ਘੋੜੇ ਦੇ ਜਿਹੜੇ ਨੇਤਰ ਹੈ ਕਹਿੰਦੇ ਇਸਤਰੀ ਵਰਗੇ ਹਨ।
ਪਲਟਨ ਮਨੋ ਇਸੀ ਤੇ ਸਿੱਖੇ,
ਕਹਿੰਦੇ ਜਿਹੜਾ ਅੱਖਾਂ ਨੂੰ ਇਧਰ ਉਧਰ ਬਦਲਣਾ ਭੜਕਾਉਣਾ ਇਸੇ ਤੋਂ ਸਿੱਖਿਆ ਇਸ ਨੇ।
ਉੱਠੀ ਖੁਰਨ ਤੇ ਰਾਜ ਪਿਖ ਅੰਤ,
ਕਹਿੰਦੇ ਘੋੜੇ ਦੇ ਖੁਰਾਂ ਕਰਕੇ ਜਿਹੜੀ ਧੂੜ ਜੀ ਉੱਡੀ ਵੇਖੀ ਜਾਂਦੀ ਹੈ।
ਗਯੋ ਫੁਰਤ ਤੇ ਹਾਏ ਨਾ ਦਿਖੰਤ,
ਕਹਿੰਦੇ ਫੁਰਤੀ ਨਾਲ ਹੀ ਚਲਿਆ ਗਿਆ, ਘੋੜਾ ਦਿਸਦੇ ਹੀ ਨੀ ਵੀ ਕਿਧਰ ਨੂੰ ਗਿਆ, ਮਿੱਟੀ ਧੂੜ ਹੀ ਉੱਡਦੀ ਦਿਸਦੀ ਹੈ।
ਹੇਰਤ ਸਭ ਕੇ ਮਨ ਬਿਸ ਮਾਨੇ,
ਘੋੜੇ ਨੂੰ ਫੁਰਤੇ ਚੱਲਦਿਆਂ ਹੋਇਆ ਸਾਰਿਆਂ ਦੇ ਮਨ ਅਚਰਜ ਹੋ ਗਏ।
ਤੁਰੰਗ ਬਕੀਮਤ ਕਰਤ ਬਖਾਨੇ,
ਸਾਰੇ ਸਿੱਖ ਸੂਰ ਕਹਿੰਦੇ ਵੀ ਜਿਹੜਾ ਘੋੜਾ ਇਹ ਤਾਂ ਬੇਕੀਮਤ ਹੀ ਹੈ।
ਸਤਗੁਰ ਦੇਖਤ ਬਾਕ ਅਲਾਇਓ,
ਗੁਰੂ ਮਹਾਰਾਜ ਨੇ ਘੋੜੇ ਨੂੰ ਬੜਾ ਤੇਜ਼ੀ ਨਾਲ ਜਾਂਦਾ ਫੁਰਤੀ ਨਾਲ ਜਾਂਦਾ ਬਚਨ ਕਿਹਾ।
ਵਾਓ ਵਰੋਲਾ ਹੋਏ ਜਨ ਤਾਰੋ,
ਕਹਿੰਦੇ ਵੀ ਜਿਵੇਂ ਹਵਾ ਦਾ ਬਾਬਰੋਲਾ ਹੁੰਦਾ ਐਵੇਂ ਬਣ ਕੇ ਜਾਣੀ ਦੌੜਿਆ।
ਇਮ ਗੁਰ ਕੋ ਕਹਿਬੋ ਸੁਨ ਸਾਰੇ,
ਕਿਉਂ ਗੁਰੂ ਮਹਾਰਾਜ ਦਾ ਬਚਨ ਕਹਿਣਾ ਸਾਰੇ ਸੁਣ ਕੇ ਵੀ ਇਹ ਤਾਂ ਬਾਬਰੋਲਾ ਹੀ ਬਣ ਕੇ ਗਿਆ।
ਵਾਓ ਬਰੋਲਾ ਨਾਮ ਉਚਾਰੇ,
ਘੋੜੇ ਦਾ ਨਾਂ ਕਹਿੰਦੇ ਬਾਬਰੋਲਾ ਹੀ ਰੱਖ ਦਿੱਤਾ ਹੈ।
ਚੌਥੀ ਬੇਰ ਤੁਰੰਗ ਫੰਦਾਇਓ,
ਚੌਥੀ ਵਾਰ ਘੋੜੇ ਨੂੰ ਕਹਿੰਦੇ ਪੈਂਦੇ ਖਾਂ ਨੇ ਕੁਦਾਇਆ ਟਪਾਇਆ।
ਨਟ ਜਿਮ ਗਿਨ ਗਿਨ ਪਾਵ ਟਿਕਾਇਓ,
ਕਹਿੰਦੇ ਉਹ ਤਮਾਸ਼ਗੀਰ ਗਿਣ ਗਿਣ ਕੇ ਪੈਰ ਜੇ ਟਿਕਾਉਂਦਾ, ਛਲਾਂ ਜਿਹਾ ਮਾਰਦਾ ਨਾ ਤਮਾਸ਼ੇ ਵਾਲਾ ਐ ਕਰਦਾ ਹੈ।
ਛਾਤੀ ਛੂਬਤ ਹੈ ਪੱਗ ਪੌਣ, ਛਾਤੀ ਛੂਵਤ ਹੈ ਪੱਗ ਪੌਣ,
ਹਾਂ ਜਿਹੜੀ ਧਰਤੀ ਜਿਹੜੀ ਛਾਤੀ ਦੇ ਨਾਲ ਛੋ ਜਾਂਦੇ ਹਨ, ਕਹਿੰਦੇ ਜਿਹੜੇ ਦੋਵੇਂ ਚਰਨ ਹਨ।
ਕਰਤ ਕੁੰਡਲੀ ਸੁੰਦਰ ਦੌਨ,
ਹਾਂ ਦੋਵੇਂ ਕਹਿੰਦੇ ਪਿਛਲੇ ਪੈਰਾਂ ਨਾਲ ਕੁੰਡਲੀ ਜੀ ਕਰਦਾ ਹੈ।
ਛੋਏ ਛੋਏ ਪਾਛਲ ਜਾਨੂ ਅਵਨੀ,
ਜਿਹੜੇ ਪਿਛਲੇ ਪੈਰ ਹੈ ਕਹਿੰਦੇ ਗੋਡਿਆਂ ਤੱਕ ਧਰਤੀ ਨੂੰ ਛੋਹਦੇ ਜਾਂਦੇ।
ਉੱਠ ਉੱਠ ਭਾਰਤ ਕਰਤ ਗਤ ਰਵਨੀ,
ਗੋਡੇ ਕਹਿੰਦੇ ਪਿਛਲੇ ਧਰਤੀ ਨੂੰ ਛੋ ਛੋ ਜਾਂਦੇ ਕੁੰਡਲੀ ਕਰਦਿਆਂ ਹੋਇਆ। ਉੱਠ ਉੱਠ ਪਰਤ,
ਉੱਠ ਉੱਠ
ਜਿਹੜੇ ਚਰਨ ਉੱਠ ਉੱਠ ਕੇ ਪੈਂਦੇ ਡਿੱਗਦੇ ਐ, ਸੋਹਣੀ ਚਾਲ ਚੱਲਦੇ ਹੋਏ
ਕਰਤ ਗਤ ਰਵਨੀ,
ਸੋਹਣੀ ਚਾਲ ਕਰਦੇ ਹੋਏ ਚੱਲਦੇ ਹੋਏ।
ਬਹਰੋ ਲਾਂਬੀ ਛਾਰ ਕਰਾਏ,
ਫਿਰ ਪੈਂਦੇ ਖਾਂ ਨੇ ਲੰਮੀਆਂ ਲੰਮੀਆਂ ਛਾਲਾਂ ਜੀਆਂ ਮਰਵਾਈਆਂ ਇਸ ਤੋਂ।
ਜਾਏ ਸੁਚਾਰਹਿ ਚਰਨ ਉਠਾਏ,
ਛਾਲ ਮਾਰਦਾ ਕਹਿੰਦੇ ਚਾਰੇ ਪੈਰ ਇਕੱਠੇ ਜੁੜ ਕੇ ਦੂਰ ਤੱਕ ਛਾਲ ਮਾਰਦਾ।
ਇਮ ਸਭ ਗੁਣ ਚੰਚਲ ਚਤ ਤੁਰਾਈ।
ਇਉਂ ਕਹਿੰਦੇ ਜਿੰਨੇ ਘੋੜੇ ਵਿੱਚ ਗੁਣ ਹੈ ਚੰਚਲ ਤਾਈ ਤੇ ਚਾਤਰ ਤਾਈ ਹੈ।
ਬਲ ਆਰ ਬੇਗ ਸਹਿਤ ਦਿਖ ਰਾਈ।
ਬਲ ਅਤੇ ਤੇਜੀ ਸਹਿਤ ਸਭ ਕੁਛ ਦਿਖਾਇਆ ਫੇਰ ਕੇ
ਗੁਰ ਸਮੀਪ ਤਬ ਆਨ ਖਰੋਵਾ।
ਉਦੋਂ ਬਾਅਦ ਜਿਹੜਾ ਪੈਂਦੇ ਖਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਆ ਖੜੋਤਾ ਹੈ।
ਦੇਖਤ ਸਭ ਕੇ ਆਨੰਦ ਹੋਵਾ।
ਸਾਰਿਆਂ ਨੇ ਦੇਖ ਕੇ ਮਨ ਵਿੱਚ ਆਨੰਦ ਹੋਇਆ ਹੈ।
ਗੁਰ ਪ੍ਰਸੰਨ ਕਹਿਓ ਹੋਏ ਕਹਿਓ ਸੁਣਾਏ।
ਗੁਰੂ ਮਹਾਰਾਜ ਨੇ ਪ੍ਰਸੰਨ ਹੋ ਕੇ ਪੈਂਦੇ ਖਾਂ ਨੂੰ ਸੁਣਾ ਕੇ ਕਿਹਾ
ਸ੍ਰੀ ਗੁਰਦਿੱਤਾ ਪ੍ਰਾਤ ਸਿਧਾਏ।
ਪੈਂਦੇ ਖਾਂ ਸ੍ਰੀ ਗੁਰਦਿੱਤਾ ਜੀ ਕੱਲ ਸਵੇਰ ਨੂੰ ਜਾਵੇਗਾ ਬਾਜ ਲੈ ਕੇ।
ਹਿਤ ਅਖੇਰ ਕੇ ਸੰਗ ਚੜੀ ਜੈ।
ਗਈ ਏ ਸ੍ਰੀ ਗੁਰਦਿੱਤਾ ਦੇ ਨਾਲ ਹੀ ਚੜ ਕੇ ਚਲੇ ਜਾਣਾ।
ਬਾਜ ਬਿਹੰਗਨ ਪਰ ਪਰ ਖੀਜੈ।
ਜਿਹੜਾ ਚਿੱਟੇ ਰੰਗ ਦਾ ਬਾਜ ਇਹਨੂੰ ਦਿੱਤਾ ਗੁਰਦਿੱਤਾ ਨੂੰ, ਇਹ ਕਹਿੰਦੇ ਪੰਛੀਆਂ ਉਪਰ ਕਿਵੇਂ ਝਵਟ ਮਾਰੇਗਾ ਉਹ ਪਰਖਣਾ ਹੈ।
ਅਬ ਤੂੰ ਸਦਨ ਜਾਹ ਸੁਖ ਪਾਏ।
ਪੈਂਦੇ ਖਾਂ ਤੂੰ ਸੁਖ ਪਾ ਕੇ ਘਰ ਵੱਲ ਨੂੰ ਜਾ।
ਭੋਰ ਅਰੂਢ ਸੰਗ ਸਿਧਾਏ।
ਫੇਰ ਕਹਿੰਦੇ ਘੋੜੇ ਤੇ ਅਸਵਾਰ ਹੋ ਕੇ ਸ੍ਰੀ ਗੁਰਦਿੱਤਾ ਨਾਲ ਚਲਾ ਜਾਵੀ।
ਪੈਂਦ ਖਾਨ ਕੀਨ ਸਪੁਨ ਨਮੋ।
ਪੈਂਦੇ ਖਾਨ ਨੇ ਫਿਰ ਨਮਸਕਾਰ ਕੀਤੀ।
ਹਰਖਤ ਗਮਨ ਕਰਿਓ ਤੇਹ ਸਮੋ।
ਬੜਾ ਖੁਸ਼ ਹੋ ਕੇ ਉਸ ਸਮੇ ਨੇ ਚਲਣਾ ਕੀਤਾ।
ਗੁਰੂ ਕਿਰਪਾ ਲਹਿ ਗਰਭ ਵਧਾਇਓ।
ਗੁਰੂ ਮਹਾਰਾਜ ਦੀ ਕਿਰਪਾ ਬਖਸ਼ ਪ੍ਰਾਪਤ ਕਰਕੇ ਹੰਕਾਰ ਵਧਾਇਆ ਇਸ ਨੇ।
ਮੋਸਮ ਜਗ ਮੈਂ ਹੈ ਆਪਰ ਨ ਜਾਇਓ।
ਸ਼ਾਇਦ ਕਦੇ ਮੇਰੇ ਸਮਾਨ ਸੰਸਾਰ ਦੇ ਵਿਚ ਤਾਂ ਹੋਰ ਕੋਈ ਪੈਦਾ ਹੀ ਨੀ ਹੋਇਆ, ਕੋਈ ਜਮਿਆ ਹੀ ਨੀ, ਇੰਨਾ ਹੰਕਾਰ ਕਰ ਲਿਆ।
ਚੌਹ ਦਿਸ਼ ਮੈਂ ਜੋ ਵਸਤ ਅਜਾਇਬ।
ਉਹਨਾਂ ਕਹਿੰਦੇ ਚਾਰੇ ਤਰਫਾਂ ਦੀਆਂ ਜਿਹੜੀ ਅਜੀਬ ਕਿਸਮਾਂ ਦੀਆਂ ਵਸਤੂਆਂ ਹੁੰਦੀਆਂ।
ਸੋ ਆਵੇ ਹੈ ਹਿਤ ਸਤਿਗੁਰ ਸਾਹਿਬ।
ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਹਿਨਣ ਵਾਸਤੇ ਆਉਂਦੀਆਂ ਹਨ।
ਨਿਜ ਹਿਤ ਅੰਗੀਕਾਰ ਨਾ ਕਰੇ।
ਦੇਖੋ ਮਹਾਰਾ ਆਪਣੇ ਵਾਸਤੇ ਉਹ ਵਸਤੂਆਂ ਨੂੰ ਗ੍ਰਹਿਣ ਹੀ ਨੀ ਕਰਦੇ।
ਅਪਰ ਕਿਸੂ ਪਰ ਨਜ਼ਰ ਨਾ ਧਰੇ।
ਆਪ ਤੋਂ ਬਗੈਰ ਹੋਰ ਦੂਸਰੇ ਉਪਰ ਕੋਈ ਕਹਿੰਦੇ ਨਿਗਾਹ ਹੀ ਨੀ ਰੱਖਦੇ ਵੀ ਕੋਈ ਮਹਾਨ ਹੋਵੇ।
ਸੁੱਤ ਆਦਿਕ ਸਭ ਹਿਨ ਕਹ ਤਿਆਗ।
ਦੇਖ ਲੋ ਕਹਿੰਦੇ ਪੁੱਤਰ ਵੀ ਹੈਗੇ ਹੈ ਸਾਰੇ, ਹੋਰ ਸੂਰਵੀਰ ਸਿੱਖ ਵੀ ਸਾਰਿਆਂ ਨੂੰ ਛੱਡ ਕੇ।
ਮੋਹ ਪਰ ਕਰਹਿ ਅਧਿਕ ਅਨੁਰਾਗ।
ਉਪਰ ਬਹੁਤ ਕਿਰਪਾ ਕਰਦੇ, ਬਹੁਤਾ ਮੇਰੇ ਨਾਲ ਪ੍ਰੇਮ ਕਰਦੇ।
ਬਲੀ ਸੂਰਮਾ ਡੀਲ ਬਿਲੰਦ।
ਜਾਣਦੇ ਮਾਰਾ ਵੀ ਬਲੀ ਸੂਰ ਵੀਰਾ ਬੜੇ ਕੱਦ ਕਾਠ ਵਾਲਾ।
ਮੁਝ ਕੋ ਜਾਣੈ ਧਰ ਹੈ ਆਨੰਦ।
ਮੈਨੂੰ ਜਾਣਦੇ ਸਭ ਤੋਂ ਮਹਾਨ ਬਲੀ ਤੇ ਕੱਦ ਗਾਲਾ, ਇਸ ਕਰਕੇ ਆਨੰਦ ਧਾਰਦੇ।
ਜੋ ਸਿੱਖ ਲਿਆਵਤ ਵਸਤੁਨ ਆਛੇ।
ਦੇਖ ਲੋ ਜਿਹੜੀ ਕੋਈ ਵਸਤੂ ਸਿੱਖ ਚੰਗੀ ਲੈ ਕੇ ਆਉਂਦਾ ਹੈ।
ਸੋ ਮੁਝ ਕੋ ਦੇਵਤ ਬਿਨ ਬਾਂਚੇ।
ਬਿਨਾ ਚਾਹਨਾ ਤੋਂ ਬਿਨਾ ਮੰਗੇ ਤੋਂ ਸਤਿਗੁਰੂ ਮੈਨੂੰ ਆਪੇ ਹੀ ਦੇ ਦਿੰਦੇ।
ਅਪਰ ਨਾ ਮੁਝ ਸਮਾਨ ਕੋ ਹੇਰੈ।
ਦੇਖ ਲੋ ਮਹਾਰਾ ਮੇਰੇ ਵਰਗਾ ਸੂਰਬੀਰ ਬਹਾਦਰ ਕੋਈ ਹੋਰ ਨੀ ਵੇਖਦੇ।
ਰਣ ਕੋ ਧਰੈ ਭਰੋਸ ਬਡੇਰੈ।
ਮੇਰੇ ਤੇ ਵੀ ਜੰਗ ਦਾ ਇਹ ਬੜਾ ਭਰੋਸਾ ਰੱਖਦੇ ਵੀ ਸਾਰਿਆਂ ਤੋਂ ਮੂਹਰੇ ਹੋ ਕੇ ਲੜਕੇ ਜੰਗ ਵਿਚ ਫਤਿਹ ਕਰੂਗਾ।
ਵਿਜੈ ਇਸੀ ਤੇ ਹਮ ਕਬ ਪਾਵੈ।
ਮਹਾਰਾ ਜਾਣਦੇ ਵੀ ਕਦੇ ਪੈਂਦੇ ਰਾਂ ਖਾਣਾ ਹੀ ਅਸੀਂ ਜੰਗ ਵਿਚ ਫਤਿਹ ਪਾਵਾਂਗੇ।
ਇਮ ਜਾਨਤ ਸੋਭ ਵਸਤ ਦਿਵਾਵੈ ਹੈ।
ਇਸ ਤਰ੍ਹਾਂ ਜਾਣ ਕੇ ਕਹਿ ਕੇ ਚੰਗੀਆਂ ਵਸਤੂਆਂ ਮੈਨੂੰ ਦਵਾਈ ਤੁਰੇ ਜਾਂਦੇ।
ਇਤਿਆਦਿਕ ਅਹੰਕਾਰ ਕਰੰਤਾ।
ਇਸ ਤੋਂ ਆ ਲੈ ਕੇ ਮਨ ਵਿਚ ਕਹਿੰਦੇ ਹੰਕਾਰ ਕਰੀ ਜਾਂਦਾ।
ਖਾਨ ਜਾਤ ਖਾਨੈ ਹੈ ਹਰ ਖੰਤਾ।
ਜਿਹੜਾ ਕਹਿੰਦੇ ਪਠਾਨ ਜਾਤ ਦਾ ਹੈ ਨਾ, ਇਹ ਆਪਣੇ ਖਾਨਾ ਘਰ ਨੂੰ ਜਾਂਦਾ ਹੋਇਆ ਹਰ ਖੰਤਾ ਕੀਏ ਖੁਸ਼ ਹੋ ਰਿਹਾ ਹੈ।
ਜਿਹੇ ਹੰਕਾਰ ਲੰਕ ਪਤ ਮਾਰਾ।
ਕਵੀ ਜੀ ਕਹਿੰਦੇ ਜਿਸ ਹੰਕਾਰ ਨੇ ਰੌਣ ਨੂੰ ਮਾਰ ਸੁੱਟਿਆ ਸੀ।
ਕੁਲ ਕੈਰਵ ਕੋ ਸਕਲ ਸੰਘਾਰਾ।
ਇਸੇ ਤਰ੍ਹਾਂ ਕੈਰਵਾਂ ਦੀ ਕੁਲ ਕਹਿੰਦੇ ਸੀ ਸਾਰੇ ਨੂੰ ਹੰਕਾਰ ਨੇ ਕਹਿੰਦੇ ਮਾਰ ਸੁੱਟਿਆ ਸੀ।
ਹਰਨਾਖਸ ਹਿਰਨਾਸ਼ਪ ਨਾ ਰਹੇ।
ਦੇਖ ਲੋ ਹੰਕਾਰ ਕਰਕੇ ਨਾ ਹਰਨਾਖਸ਼ ਰਿਹਾ ਨਾ ਉਹਦਾ ਭਰਾ ਹਿਰਨਖਸ਼ਪ ਰਿਹਾ।
ਮਰਿਓ ਸਵਾਸ ਬੀਰਜ ਜਿਸ ਲਹੇ।
ਕਹਿੰਦੇ ਸਵਾਸ ਵੀਰ ਜਾਂ ਰਕਤ ਵੀਰ ਕਹਿੰਦੇ ਸੀ, ਉਹ ਵੀ ਹੰਕਾਰ ਕਰਕੇ ਮਰਿਆ।
ਰਕਤ ਬੀਜ ਆਰ ਸੁੰਬ ਨਿਸੁੰਬ,
ਰਕਤ ਬੀਜ ਦੇ ਲਹੂ ਦੇ ਵਿਚੋਂ ਵੀ ਰਾਕਸ਼ ਪੈਦਾ ਹੋ ਜਾਂਦੇ, ਜਿੱਥੇ ਕਤਰਾ ਡਿੱਗ ਜਾਂਦਾ, ਜਿਹੜੇ ਸਵਾਸ ਲੈਣ ਕਰਕੇ ਦੈਂਤ ਪੈਦਾ ਹੁੰਦੇ। ਸਵਾਸ ਵੀਰ ਸੁੰਬ ਤੇ ਨਸੁੰਦੇ ਦੇਵੀ ਨੇ ਦੋ ਮਾਰੇ ਸੀ।
ਕੁੰਭਕਾਨ ਆਰ ਕੁੰਭ ਨਿਕੁੰਭ,
ਇਸੇ ਤਰ੍ਹਾਂ ਹਾਥੀ ਵਰਗਾ ਜਿਹੜੇ ਕੰਨ ਸੀ ਉਹ ਕੁੰਭਕਰਨ, ਅਤੇ ਇਸੇ ਤਰ੍ਹਾਂ ਹਾਥੀ ਵਰਗੇ ਜਿਹੜੇ ਕੁੰਭ ਤੇ ਨਕੁੰਭ ਦੋ ਦੈਨ ਸੀ, ਇਹ ਸਭ ਮਾਰੇ ਦੇਵੀ ਨੇ।
ਕੇਤਕ ਇਸ ਥਲ ਕਰ ਹੈ ਪ੍ਰਕਾਸ਼ੇ,
ਕਵੀ ਜੀ ਕਹਿੰਦੇ ਕਿਹੜੇ ਕਿਹੜੇ ਇੱਥੇ ਤਾਂ ਪ੍ਰਗਟ ਕਰਕੇ ਦੱਸੀਏ।
ਮਹਾਬਲੀ ਹੰਕਾਰ ਬਿਨਾਸ਼ੇ,
ਜਿਹੜੇ ਬੜੇ ਬੜੇ ਬਣੀ ਸੀ, ਜਦੋਂ ਹੰਕਾਰ ਆਇਆ ਨਾ ਉਹਨਾਂ ਨੂੰ ਹੰਕਾਰ ਨੇ ਮਰਵਾ ਦਿੱਤਾ।
ਕਹਾ ਬਾਪਰੋ ਪੈਂਦੇ ਖਾਨ,
ਜਿਹੜਾ ਪੈਂਦੇ ਖਾਨ ਬੇਚਾਰਾ ਭਲਾ ਕੀ ਹੈ।
ਕਰਿਓ ਚਹਿਤ ਆਪਣੇ ਹੱਥ ਪ੍ਰਾਣ,
ਹੰਕਾਰ ਕਰਕੇ ਆਪਣੇ ਪ੍ਰਾਣ ਕਹਿੰਦੇ ਨਾਸ਼ ਕਰਿਆ, ਆਪ ਹੀ ਮਰਨਾ ਚਾਹੁੰਦਾ ਹੰਕਾਰ ਨਾਲ।
ਭਾਵੀ ਨੇ ਤੈਸੇ ਮਨ ਫੇਰਾ,
ਉਹ ਪਰਮੇਸ਼ਰ ਦੀ ਹੋਣ ਹਾਰ ਨੇ ਮਨ ਨੂੰ ਇਧਰ ਪੁੱਠੇ ਪਾਸੇ ਫੇਰ ਦਿੱਤਾ, ਘੁਮਾ ਦਿੱਤਾ।
ਲੈ ਵਸਤੂ ਵੱਧ ਗਰਬ ਵਧੇਰਾ,
ਵਸਤੂਆਂ ਲੈ ਕੇ ਜਿਹੜਾ ਹੰਕਾਰ ਬਹੁਤ ਵੱਧ ਜਿਆਦਾ ਵੱਧ ਗਿਆ ਹੈ।
ਨਿਜ ਵਡਿਆਈ ਅਧਿਕ ਵਿਚਾਰਤ,
ਜਿਹੜੀ ਵੱਡੀ ਵਡਿਆਈ ਹੈ ਬਹੁਤ ਸੋਚਦਾ ਵਿਚਾਰਦਾ ਹੈ।
ਢਿੱਗ ਨਿਜ ਗ੍ਰਾਮ ਭਇਓ ਹੰਕਾਰਤ,
ਕਹਿੰਦੇ ਪਿੰਡ ਦੇ ਨੇੜੇ ਜੇ ਹੋ ਕੇ ਬੜਾ ਹੰਕਾਰ ਕਰਦਾ।
ਚੜਿਓ ਆਏ ਆਗੇ ਦਾ ਮਾਦ,
ਅੱਗੇ ਕੀ ਦੇਖ ਰਿਹਾ, ਕਹਿੰਦੇ ਇਹਦਾ ਜਵਾਈ ਚੜਿਆ ਰਿਹਾ ਸੀ।
ਖਾਂ ਅਸਮਾਨ ਦੇਖ ਅਹਿਲਾਦ,
ਜਿਹੜਾ ਨਾਂ ਸੀ ਅਸਮਾਨ ਖਾਂ ਦੇਖ ਕੇ ਬੜਾ ਖੁਸ਼ ਹੋਇਆ ਹੈ।
ਜਿਓ ਇਹੋ ਤਰੰਗ ਕਬ ਪਾਇਓ,
ਪੈਂਦੇ ਖਾਂ ਤੋਂ ਪੁੱਛਿਆ ਵੀ ਦੱਸ ਜਿਹੜਾ ਘੋੜਾ ਕਦੋਂ ਕਦਾ ਤੂੰ ਪਾਇਆ ਹੈ।
ਕੋਸ਼ਿਸ਼ ਨਈ ਪਹਿਰ ਕਿਤ ਆਇਓ,
ਕਿੱਥੋਂ ਕਹਿੰਦੇ ਨਵੀਂ ਸੋਹਣੀ ਪੁਸ਼ਾਕ ਤੂੰ ਪਹਿਨ ਕੇ ਪਾ ਕੇ ਆਇਆ।
ਪ੍ਰਿਯਦ ਮਾਦ ਕੋ ਸਕਲ ਸੁਣਾਈ,
ਆਪਣੇ ਪਿਆਰੇ ਜਵਾਈ ਨੂੰ ਕਹਿੰਦੇ ਸਾਰੀ ਗੱਲ ਸੁਣਾ ਦਿੱਤੀ।
ਇਹ ਸਭ ਵਸਤ ਗੁਰੂ ਤੇ ਪਾਈ,
ਵੀ ਅਸਮਾਨ ਖਾਂ ਇਹ ਸਾਰੀ ਵਸਤੂ ਗੁਰੂ ਹਰਗੋਬਿੰਦ ਸਾਹਿਬ ਪਾਸੋਂ ਪਾਈ ਮੈਂ।
ਦੂਰ ਦੇਸ਼ ਤੇ ਇੱਕ ਸਿੱਖ ਲਿਆਇਓ,
ਦੂਰ ਦੇਸ਼ ਤੋਂ ਇੱਕ ਸਿੱਖ ਲੈ ਕੇ ਆਇਆ ਸੀ।
ਲੱਖ ਦਰਬ ਖਰਚ ਕਰ ਪਾਇਓ,
ਉਹਦੇ ਉੱਪਰ ਲੱਖਾਂ ਰੁਪਇਆ ਉਹਨੇ ਖਰਚਣਾ ਪਾਇਆ ਹੈ।
ਛੋਰਦਾਰ ਚੀਰਾ ਬਰ ਚੀਰ,
ਜਿਹੜਾ ਕਹਿੰਦੇ ਦਸਤਾਰਾ ਬੜਾ ਸ੍ਰੇਸ਼ਟ ਹੈ, ਪੱਲਿਆਂ ਵਾਲਾ ਹੈ।
ਗੁਰ ਹਜੂਰ ਪਹਿਰਾਏ ਸਰੀਰ,
ਜਿਹੜੀ ਦਸਤਾਰ ਗੁਰੂ ਮਹਾਰਾਜ ਨੇ ਆਪਣੀ ਹਜੂਰੀ ਵਿੱਚ ਮੈਨੂੰ ਸਰੀਰ ਤੇ ਬਣਾਈ, ਪੱਗ ਬਣਾਈ।
ਕਰ ਬਖਸ਼ਿਸ਼ ਕੋ ਹੁਕਮ ਪ੍ਰਕਾਸ਼ਾ,
ਜਿਹੜੀ ਪੁਸ਼ਾਕ ਦੀ ਬਖਸ਼ਿਸ਼ ਕਰਕੇ ਪਵਾ ਕੇ ਉਹ ਹੁਕਮ ਕੀਤਾ।
ਪਹਿਰੋ ਤਬ ਹੈ ਆਏ ਹਮ ਪਾਸਾ,
ਜਦੋਂ ਸਵੇਰੇ ਤੂੰ ਪਹਿਨੇ ਸਾਰੀਆਂ ਚੀਜ਼ਾਂ ਫੇਰ ਤੂੰ ਸਾਡੇ ਪਾਤ ਦੋ ਹੋਣਾ।
ਸੁਣ ਅਸਮਾਨ ਖਾਨ ਕਹਿ ਬੈਨ,
ਪੈਂਦੇ ਖਾਂ ਤੋਂ ਸੁਣ ਕੇ ਅਸਮਾਨ ਖਾਂ ਜਵਾਈ ਬਚਨ ਕਹਿਣ ਲੱਗਿਆ,
ਇਹ ਸਭ ਤੁਮਰੀ ਲਾਇਕ ਹੈ,
ਸਾਰੀਆਂ ਵਸਤੂਆਂ ਤੁਹਾਡੇ ਪਹਿਨਣ ਯੋਗਤਾ ਹੈ ਨਹੀਂ।
ਤੁਮ ਹੋ ਵੱਡੇ ਛੋਟ ਮੋਹ ਜਾਨ,
ਤੁਸੀਂ ਤਾਂ ਵੱਡੇ ਬਜੁਰਗ ਉਡੇ ਹੋ, ਮੈਨੂੰ ਛੋਟਾ ਜਵਾਨ ਜਾਣ ਲੋ।
ਦੇਹੋ ਤੁਰੰਗ ਮੈਂ ਫੇਰਨ ਠਾਨ,
ਕਹਿੰਦੇ ਆ ਘੋੜਾ ਤਾਂ ਮੈਨੂੰ ਹੁਣੇ ਦਿਓ, ਇਹਨੂੰ ਮੈਂ ਹੁਣੇ ਫੇਰ ਲਵਾਂ।
ਕੋਸ਼ਿਸ਼ ਦੀਜੈ ਹੋਤ ਸਕਾਰੇ,
ਜਿਹੜੀ ਪੁਸ਼ਾਕ ਜੀ ਲਾ ਕੇ ਸਵੇਰ ਹੁੰਦਿਆਂ ਮੈਨੂੰ ਦੇ ਦਿਓ।
ਉਚਿਤ ਬਾਤ ਕੋ ਲੇ ਹੋ ਵਿਚਾਰੇ,
ਪੈਂਦੇ ਖਾਏ ਜੋ ਗੱਲ ਹੈ ਤੂੰ ਸੋਚ ਵਿਚਾਰ ਕਰ ਲੈ।
ਪੈਂਦੇ ਕਹਿਓ ਨਾ ਇਮ ਬਨ ਆਵੇ,
ਪੈਂਦੇ ਖਾਂ ਕਹਿਣ ਲੱਗਿਆ ਸਮਾਨ ਖਾਨਾ ਹੋਣੀ ਗੱਲ ਬਣੇ ਆਉਣੀ ਹੈ।
ਜਬ ਜਾਣੈ ਗੁਰ ਅਧ ਕਰ ਸਾਵੈ,
ਜਦੋਂ ਜਾਣਗੇ ਵੀ ਮਹਾਰਾ ਨੇ ਵੀ ਇਹਨੇ ਤਾਂ ਜਵਾਈ ਨੂੰ ਦੇ ਤੇ, ਮੇਰੇ ਤੇ ਬਹੁਤ ਗੁੱਸੇ ਹੋ ਜਾਣਗੇ।
ਬਾਲ ਭਨੇ ਕੀ ਬਾਤ ਨਾ ਕੀਜੈ,
ਜਵਾਈ ਬੱਚਿਆਂ ਵਾਲੀਆਂ ਗੱਲਾਂ ਨਿਆਣਿਆਂ ਵਾਲੀਆਂ ਨਾ ਕਰ ਤੂੰ।
ਘਰ ਕੀ ਵਸਤ ਅਪਰ ਪਿਖ
ਲੀਜੇ ਵਸੇਰੀਆਂ ਵਸਤੂਆਂ ਪਈਆਂ ਵੇਖ ਕੇ ਲੈ ਲੈ
ਇਮ ਦਮਾਦ ਕੋ ਕਹਿ ਰਿਸ ਸੰਗਾ
ਆਪਣੇ ਜਵਾਈ ਅਸਮਾਨ ਨੂੰ ਗੁੱਸੇ ਦੇ ਨਾਲ ਕਿਹਾ
ਗਮਨਿਓ ਅਗਰ ਕੁਦਾਏ ਤੁਰੰਗਾ
ਘੋੜੇ ਨੂੰ ਅੱਗੇ ਟਪਾਉਂਦਾ ਟਕਾਉਂਦਾ ਚਲਿਆ ਗਿਆ
ਫਿਰਿਓ ਗ੍ਰਾਮ ਕੇ ਗਿਰਦ ਦਿਖਾਵਤ
ਇਸ ਤਰ੍ਹਾਂ ਪਿੰਡ ਦੇ ਇਰਦ ਗਿਰਦ ਖਾਉਂਦਾ ਫਿਰਦਾ ਏ
ਸਭ ਗਰੀਅਨ ਕੇ ਵਿਖੇ ਫੰਦਾਵਤ
ਸਾਰੀਆਂ ਗਲੀਆਂ ਦੇ ਵਿਚ ਕਹਿੰਦੇ ਟਪਾਉਂਦਾ ਫੰਦਾਉਂਦਾ ਛਾਲਾਂ ਭਰਵਾਉਂਦਾ ਘੋੜੇ ਨੂੰ
ਨਿਜ ਉੱਤਮਤਾ ਕਰਹਿ ਜਨਾਬ
ਆਪਣੀ ਜਿਹੜੀ ਮਹਾਨਤਾ ਹੈ ਸਾਰਿਆਂ ਨੂੰ ਜਣਾਉਣਾ ਕਰਦਾ
ਸਭ ਖਾਨਨ ਕੋ ਫੇਰ ਦਿਖਾਵਤ
ਸਾਰਿਆਂ ਪਠਾਣਾ ਨੂੰ ਫੇਰ ਫੇਰ ਕੇ ਦਿਖਾਉਂਦਾ ਹੈ
ਜੋ ਮਿਲ ਜਾਏ ਬਾਤ ਤਿਸ ਕਹੇ
ਜਿਹੜਾ ਕੋਈ ਨਗਰ ਦਾ ਕਹਿੰਦੇ ਪਠਾਣ ਮਿਲ ਜਾਂਦਾ ਉਹਨੂੰ ਇਸ ਤਰ੍ਹਾਂ ਗੱਲ ਕਹਿੰਦਾ ਹੈ
ਨਿਜ ਬਲ ਗੁਣ ਤੇ ਇਹ ਹਮ ਲਹਿ
ਆਪਣੇ ਬਲ ਨਾਲ ਆਪਣੇ ਗੁਣਾ ਨਾਲ ਇਹੋ ਜਿਹੀਆਂ ਵਸਤ ਨੂੰ ਵੀ ਅਸੀਂ ਲੈਣੇ ਆ ਤੁਹਾਡੇ ਵਰਗੇ ਪਠਾਣਾ ਨੂੰ ਨੀ ਇਹ ਗੁਣ ਨੀ ਹੈਗੇ ਤੁਹਾਡੇ ਵਿਚ ਬਲ ਹੈ ਨੀ ਤਾਂ ਨੀ ਤੁਹਾਨੂੰ ਮਿਲਦੀਆਂ ਇਹ ਵਸਤੂਆਂ ਮਾਰਾ ਕੋਲੋਂ ਅਸੀਂ ਬਲ ਨਾਲ ਆਪਣੇ ਗੁਣ ਨਾਲ ਦਿਖਾ ਕੇ ਲੈਣੇ ਅਹੰਕਾਰ ਨਾਲ ਸਾਰਿਆਂ ਨੂੰ ਕਹਿੰਦਾ ਹੈ ਇਸੇ ਹੰਕਾਰ ਨੇ ਜਿਸ ਤਰ੍ਹਾਂ ਪੈਂਦੇ ਖਾਂ ਨੂੰ ਮਾਰ ਲੈਣਾ ਖਤਮ ਕਰ ਲੈਣਾ ਬੇਮੁਖ ਕਰ ਦੇਣਾ ਬੇਈਮਾਨ ਬਣਾ ਲੈਣਾ ਹੈ ਜਿਸ ਗੁਰੂ ਨੇ ਬਖਸ਼ਿਸ਼ਾਂ ਕੀਤੀਆਂ ਹੰਕਾਰ ਕਰਕੇ ਉਹਨਾਂ ਦੇ ਉਪਰੀ ਨੇ ਚੜ ਕੇ ਆ ਜਾਣਾ ਉਹਨਾਂ ਦੇ ਹੱਥਾਂ ਰਾਹੀਂ ਮਰਨਾ ਹੈ ਇਸ ਤਰ੍ਹਾਂ ਇਹ ਪ੍ਰਸੰਗ ਅੱਗੇ ਆਏਗਾ ਜੋ ਪ੍ਰਸੰਗ ਆਪਾਂ ਸੁਣਿਆ ਹੈ ਉਹ ਇੱਥੇ ਪੂਰਾ ਹੋਇਆ ਹੈ ਅੰਸੂ ਵੀ ਪੂਰਾ ਹੋਇਆ ਸਮਾਂ ਵੀ ਉਪਰੀ ਜਾ ਰਿਹਾ ਹੈ ਆਪਾਂ ਇੱਥੇ ਹੁਣ ਸਮਾਪਤੀ ਕਰਕੇ ਅਰਦਾਸ ਵੀ ਜੁੜੀਏ ਜੀ
ਨਿਜ ਉੱਤਮਤਾ ਕਰ ਹੈ ਜਨਾਵਨ ਸਭ ਖਾਨਨ ਕੋ ਫੇਰ ਦਿਖਾਵਨ ਜੋ ਮਿਲ ਜਾਏ ਬਾਤ ਤਿਸ ਕਹੈ ਨਿਜ ਬਲ ਗੁਣ ਤੇ ਇਨ ਹਮ ਇਮ ਹਮ ਲਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ